ਜਿਉਂ ਬੁਲਾਵੇ ਤਿਉਂ ਬੋਲੇ ਸੁਣੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੁਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਪਿਆਰੇ ਜੀ ਤਬ ਇਹ ਮਾਨਸ ਦੇਹੀ ਪਾਈ ਪਿਆਰ ਜੀ ਤਬ ਇਹ ਮਾਨਸ ਦੇਹੀ ਪਾਈ ਕਬ ਭਾਈ ਆਪਣਾ ਪਜਸ ਪਜਸ ਕਬ ਭਾਈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ چن چن آد بغات ہے پھوٹے کٹ جیو پانی اب نام پجس پجس کب بھائی کبیر لوٹنا ہے تو لوٹ لے رام نام ہے لوٹ پھر پاچھے پچھتا ہوں گے پران جائیں گے چھوٹ اب نام پجس پجس کب بھائی آوے انت نا پجے آ جائی پیارے جی سب اے مانس دہی پائی پیارے جی سب اے مانس دہی پائی ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਸਤ ਸੰਗਤ ਦੇ ਮਹਾਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਆਰੰਭ ਹਨ। ਆਪ ਸੰਗਤਾਂ ਨੂੰ ਸਤਿਗੁਰਾਂ ਨੇ ਉਦਮ ਬਖਸ਼ਿਆ ਹੈ, ਪ੍ਰੇਰਣਾ ਬਖਸ਼ੀ ਹੈ, ਸ਼ਰਧਾ ਭਾਵਨਾ ਬਖਸ਼ੀ ਹੈ। ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਉਪਦੇਸ਼ ਬਖਸ਼ਿਆ ਏ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਮਨੁੱਖ ਜਨਮ ਪ੍ਰਾਪਤ ਹੋਇਆ ਸਤਿਗੁਰ ਜੀ ਕਹਿੰਦੇ ਤਾਂ ਮੰਨਾਂਗੇ, ਤਾਂ ਅਸੀਂ ਜਾਣਾਂਗੇ ਕਿ ਮਨੁੱਖ ਜਨਮ ਤੈਨੂੰ ਮਿਲਿਆ ਜੇ ਤੂੰ ਸੇਵਾ ਤੇ ਸਿਮਰਨ ਦੀ ਕਮਾਈ ਕਰੇਗਾ। ਆਮ ਪੰਜਾਬੀ ਦੀ ਗੱਲ ਹੈ, ਆਪਾਂ ਕਹਿ ਦਿੰਦੇ ਤੈਨੂੰ ਤਾਂ ਮੰਨਾਂਗੇ ਜੇ ਤੂੰ ਇਹ ਕੰਮ ਕਰਕੇ ਵਿਖਾਵੇਂ। ਇੱਥੇ ਵੀ ਤਾਂ ਦਾ ਇਹੀ ਭਾਵ ਹੈ। ਤਬ ਇਹ ਤਬ ਕਹੀਏ ਤਾਂ ਸਤਿਗੁਰ ਕਹਿੰਦੇ ਤਾਂ ਮੰਨਾਂਗੇ ਕਿ ਤੈਨੂੰ ਮਨੁੱਖ ਜਨਮ ਮਿਲਿਆ ਜੇ ਤੂੰ ਸੇਵਾ ਤੇ ਸਿਮਰਨ ਦੀ ਕਮਾਈ ਕਰੇਗਾ। ਫਿਰ ਸਾਨੂੰ ਬਚਨ ਕੀਤਾ ਇਹ ਜਿਹੜੇ ਦੋ ਕੰਮ ਨੇ ਭਾਈ, ਭਜਹੋ ਗੋਬਿੰਦ ਭੂਲ ਮਤ ਜਾਹੋ, ਹਦਾਇਤ ਕਰਦੇ ਨੇ ਜਿਵੇਂ ਬੱਚਿਆਂ ਨੂੰ ਸਮਝਾਈ ਦੇ। ਤੁਸੀਂ ਕਿਸੇ ਜ਼ਰੂਰੀ ਕੰਮ ਲੁਧਿਆਣੇ ਕਿਸੇ ਨੂੰ ਭੇਜੋ, ਭਾਵੇਂ ਲਿਖ ਕੇ ਵੀ ਉਹਨੂੰ ਦੇ ਦਿਓ, ਫਿਰ ਵੀ ਤੁਰਨ ਲੱਗੇ ਨੂੰ ਕਹੋਗੇ ਜ਼ਰੂਰੀ ਕੰਮ ਹੈ ਭਾਈ ਯਾਦ ਰੱਖੀ। ਸਾਨੂੰ ਵੀ ਉਹੀ ਕਹਿ ਰਹੇ ਨੇ ਕਿ ਭਜਹੋ ਗੋਬਿੰਦ ਭੂਲ ਮਤ ਜਾਹੋ, ਸਿਮਰਨ ਕਰਨ ਵਾਸਤੇ ਸੇਵਾ ਵਾਸਤੇ ਤੈਨੂੰ ਭੇਜਿਆ ਭਾਈ, ਕਿਤੇ ਇਹ ਕੰਮ ਜਾ ਕੇ ਭੁੱਲ ਨਾ ਜਾਈ, ਕਿਉਂਕਿ ਮਾਨਸ ਜਨਮ ਕਾ ਇਹੀ ਲਾਹੋ। ਫਿਰ ਬਚਨ ਫਿਰ ਸਮਝਾਇਆ ਸਾਨੂੰ ਕਿ ਆਵਨਾ ਭਜਸ ਭਜਸ ਕਬ ਭਾਈ, ਇਹ ਵੀ ਯਾਦ ਰੱਖੀ ਜੇ ਮਨੁੱਖ ਜਨਮ ਲੈ ਕੇ ਤੂੰ ਇਹ ਦੋ ਕੰਮ ਨਾ ਕੀਤੇ, ਹੋਰਾਂ ਜੂਨੀਆਂ ਵਿਚ ਸਮਾਂ ਨਹੀਂ ਮਿਲਣਾ ਸੇਵਾ ਤੇ ਸਿਮਰਨ ਦਾ। ਤੇ ਇਕ ਹੋਰ ਹਦਾਇਤ ਕੀਤੀ ਜਿਹੜਾ ਸਾਨੂੰ ਵਹਿਮ ਪਿਆ ਕਿ ਪਹਿਲਾਂ ਕੰਮ ਕਾਰ ਨਿਬੇੜ ਲਈਏ ਤੇ ਫਿਰ ਭਜਨ ਕਰਾਂਗੇ। ਜਿਹਦਾ ਨਾਮ ਹੀ ਕੰਮ ਹੈ, ਕੰਮ ਕੰਮ ਕਹਿੰਦੇ ਅਧੂਰੇ ਨੂੰ, ਘੱਟ ਨੂੰ, ਤੇ ਆਪਾਂ ਕੌਣ ਹੁੰਦੇ ਹਾਂ ਜਿਹਦਾ ਨੌਵੇਂ ਘੱਟ ਹੈ ਉਹਨੂੰ ਪੂਰਾ ਕਰ ਦਈਏ? ਸਤਨਾਮ, ਇਹ ਤਾਂ ਕੰਮ ਹੈ ਭਾਈ। ਇਹਦੇ ਅਰਥ ਬਾਣੀ ਨੇ ਕੀਤੇ ਨੇ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਆਪਾਂ ਕੌਣ ਹੁੰਦੇ ਹਾਂ? ਆਪਣੇ ਵੱਡਿਆਂ ਨੇ ਬਥੇਰਾ ਜ਼ੋਰ ਲਾਇਆ ਕਿ ਕੰਮ ਪੂਰੇ ਕਰ ਦਈਏ, ਵਿਚੇ ਰਹਿ ਗਏ। ਮਹਾਰਾਜ ਕਹਿੰਦੇ ਆਬਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਦੋ ਪਾਠ ਨੇ ਇਹਦੇ ਟਕਸਾਲ ਵਿਚ ਭਾਈ, ਆਵੇ ਅੰਤ ਨਾ ਭਜਿਆ ਜਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ ਕਿਤੇ ਮਲੇਰਕੋਟਲੇ ਤੇ ਲੁਧਿਆਣੇ ਨੂੰ ਭਜੇਗਾ, ਆਖੋ ਸਤਨਾਮ, ਭੱਜ ਕੇ ਨੀ ਉਹ ਤੋਂ ਬਚ ਹੋਣਾ, ਭੱਜ ਕੇ ਤਾਂ ਉਹ ਤੋਂ ਬਚੀਏ ਜੋ ਪਿੱਛੇ ਨੱਠੇ ਆਉਂਦਾ ਹੋਵੇ। ਉਹ ਤਾਂ ਜਿੱਥੇ ਜਾਵੇਗਾ ਮੂਹਰੇ ਖੜੇ, ਉਹਦਾ ਤੈਥੋਂ ਪਹਿਲਾਂ ਉੱਥੇ ਹੈਗਾ, ਤੇ ਭੱਜ ਕੇ ਤਾਂ ਬਚੀਏ ਨਾ ਵੀ ਉਹਦੀ ਸਪੀਡ ਪਿੱਛੇ ਰਹਿ ਜੂ, ਅਸੀਂ ਤੇਜ਼ ਹੋ ਜਾਵਾਂਗੇ। ਉਹ ਤਾਂ ਜਿੱਥੇ ਜਾਵੇਗਾ ਉੱਥੇ ਹੀ ਖੜਾ ਹੈ। ਆਵੇ ਅੰਤ ਨਾ ਭਜਿਆ ਜਾਏ, ਇਹ ਦੋ ਪ੍ਰਮੁੱਖ ਗੱਲਾਂ ਭਾਈ ਸਾਨੂੰ ਬਖਸ਼ੀਆਂ, ਇਕ ਸੇਵਾ ਤੇ ਇਕ ਸਿਮਰਨ। ਇਨ੍ਹਾਂ ਬਾਬਤ ਬਾਰ ਬਾਰ ਸੰਕੇਤ ਬਾਣੀ ਨੇ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਧਿਰਗ ਸੇਵਾ ਬਿਨ, ਸਰੀਰ ਹੀ ਧਿਰਗ ਹੈ, ਤੇ ਸਿਮਰਨ ਬਿਨਾਂ ਵੀ ਮਹਾਰਾਜ ਨੇ ਬਚਨ ਕੀਤੇ। ਸਿੱਧਾ ਜਿਹਾ ਬਚਨ ਤੁਹਾਡੇ ਨਿੱਤ ਸੁਣਨ ਵਾਲਾ, ਸੂਰ ਦੀ ਜੂਨੀ ਬੜੀ ਮਾੜੀ ਗਿਣੀ ਹੈ, ਗੰਦੀ ਹੈ, ਗੰਦ ਖਾਂਦਾ, ਗੰਦ ਵਿਚ ਰਹਿੰਦਾ, ਗੰਦ ਹੀ ਪੀਂਦਾ, ਕਦੇ ਨਲਕੇ ਦਾ ਪਾਣੀ ਨੀ ਸੂਰ ਪੀਂਦਾ, ਕਦੇ ਫਰਸ਼ ਤੇ ਪਿਆ ਨੀ ਤੁਸੀਂ ਵੇਖਿਆ ਹੋ, ਸਾਰੇ ਮਲੇਰਕੋਟਲੇ ਦਾ ਜਿੱਥੇ ਗੰਦ ਹੋਊ ਉਹਦਾ ਬੈਡਰੂਮ ਹੁੰਦਾ, ਉੱਥੇ ਆਸਣ ਲਾ ਕੇ ਘਰਾੜੇ ਮਾਰਦਾ। ਤੇ ਗੁਰਮੁਖ ਪਿਆਰੇ, ਉਹ ਤਿੰਨੇ ਚੀਜ਼ਾਂ, ਖੁਰਾਕ ਗੰਦ, ਪੀਣਾ ਗੰਦ, ਰਹਿਸ਼ ਗੰਦ, ਤੇ ਸਾਨੂੰ ਫਿਰ ਬਚਨ ਕੀ ਕੀਤਾ? ਨੌਵੇਂ ਪਾਤਸ਼ਾਹ ਦੇ ਬਾਣੀ ਸਲੋਕ ਪੜੋ, ਏਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹੀ ਮਨ। ਮਹਾਰਾਜ ਕਹਿੰਦੇ ਜਿਸ ਮਨੁੱਖ ਕੋਲ ਸੇਵਾ ਤੇ ਸਿਮਰਨੀ ਹੈ ਉਹਨੂੰ ਕੀ ਡਿਗਰੀ ਦਿੱਤੀ ਹੈ? ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਹੋ ਜਿਹਾ ਮਲੇਰਕੋਟਲੇ ਦਾ ਕੁੱਤਾ ਤੇ ਸੂਰ, ਉਹੋ ਜਿਹਾ ਉਹ ਮਨੁੱਖ। ਅੱਜ ਕੇ ਆਖੋ ਸਤਨਾਮ, ਡਿਗਰੀ ਦੇਖ ਲੋ ਕੀ ਹੈ। ਪਰ ਆਪਾਂ ਬਾਣੀ ਸੁਣਦੇ ਵੀ ਇਹ ਕਿਹੜਾ ਸਾਡੇ ਖਾਤਰ ਲਿਖੀ ਹੈ, ਤਾਂ ਗੁਆਂਢੀਆਂ ਨੂੰ ਹੈ, ਆਪਣੇ ਖਾਤਰ ਹੈ ਹੀ ਨਹੀਂ। ਸੇਵਾ ਤੇ ਸਿਮਰਨ ਤੋਂ ਬਿਨਾਂ ਸਤਿਗੁਰ ਬਾਰਾਂ ਤੇ ਵਧੀਕ ਵਿਚ ਬਚਨ ਕਰਦੇ ਨੇ, ਜਿੰਨੀ ਸਤਿਗੁਰ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ ਪਸ਼ੂ ਢੋਰ ਗਾਵਾ। ਗੁਰ ਸੇਵਾ ਤੇ ਭਗਤ ਕਮਾਈ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਤੇ ਸਿਮਰਨ ਕੀਤਾ ਉਨ੍ਹਾਂ ਨੂੰ ਬਾਣੀ ਵਿਚ ਕਹਿਤਾ, ਦਰਗਾਹ ਵਿਚ ਮਾਣ ਮਿਲ ਗਿਆ, ਸਤਿਕਾਰ ਮਿਲ ਗਿਆ। ਹਿੰਦੂ ਸੰਸਕ੍ਰਿਤੀ ਵਿਚ ਦਰਬਾਰ ਕਿਹਾ ਜਾਂਦਾ ਤੇ ਗੁਰਮੁਖ ਪਿਆਰੇ ਉਹ ਮੁਸਲਮਾਨ ਭਾਸ਼ਾ ਦੇ ਵਿਚ ਇਹਨੂੰ ਦਰਗਾਹ ਕਿਹਾ ਜਾਂਦਾ। ਅਸੀਂ ਕਹਾਂਗੇ ਗੁਰੂ ਦਾ ਦਰਬਾਰ ਤੇ ਮੁਸਲਮਾਨ ਪੀਰ ਕਹਿਣਗੇ ਪੀਰ ਜੀ ਦੀ ਦਰਗਾਹ। ਦਰਗਾਹ ਤੇ ਦਰਬਾਰ ਇਕੋ ਸ਼ਬਦ ਹੈ, ਦਰਬਾਰ ਕਹਿ ਲੋ ਦਰਗਾਹ ਕਹਿ ਲੋ। ਤੇ ਬਾਣੀ ਨੇ ਇਕ ਫੈਸਲਾ ਕੀਤਾ, ਵਿਚ ਦੁਨੀਆਂ ਸੇਵ ਕਮਾਈਏ ਤਾਂ ਦਰਗ ਬੈਸਣ ਪਾਈਏ, ਦੁਨੀਆਂ ਸੇਵ ਕਮਾਈਏ ਦਰਗ ਬੈਸਣ ਪਾਈਏ। ਦੁਨੀਆਂ ਸੇਵ ਕਮਾਈਏ ਤਾਂ ਦਰਗ ਵੈਸਣ ਪਾਈਏ। ਮੱਤੇ ਕੀ ਸਰਾਂ, ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਵਤਾਰ ਦਾ ਜਨਮ ਅਸਥਾਨ ਹੈ ਸਰਾਏ ਨਾਂਗਾ। ਸ੍ਰੀ ਗੁਰੂ ਅੰਗਦ ਦੇਵ ਬਾਬਾ ਲਹਿਣਾ ਜੀ ਦਾ ਇੱਥੇ ਅਵਤਾਰ ਹੋਇਆ। ਇੱਥੋਂ ਨੇੜੇ ਹੀ ਇੱਕ ਪਿੰਡ ਵਸਦਾ ਸੀ ਸੰਘਰ, ਉਹ ਹੁਣ ਨਹੀਂ ਹੈ, ਉਜੜ ਚੁੱਕੇ ਹੈ, ਹਮਲਾਵਰਾਂ ਨੇ ਢਾਹਤਾ ਸੀ। ਉਸ ਸੰਘਰ ਪਿੰਡ ਦੇ ਵਿਚ ਗੁਰੂ ਅੰਗਦ ਦੇਵ ਜੀ ਵਿਆਹੇ ਹੋਏ ਸੀ ਮਾਤਾ ਖੀਵੀ ਜੀ ਦੇ ਨਾਲ। ਗੁਰੂ ਅੰਗਦ ਦੇਵ ਜੀ ਦੇ ਘਰੋਂ ਜੋ ਮਾਤਾ ਸਨ ਉਨ੍ਹਾਂ ਦਾ ਨਾਮ ਸੀ ਮਾਤਾ ਖੀਵੀ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਾਵਾਂ ਦਾ ਜ਼ਿਕਰ ਹੈ, ਭੈਣਾਂ ਦਾ ਜ਼ਿਕਰ ਹੈ, ਬੀਬੀਆਂ ਦਾ ਜ਼ਿਕਰ ਹੈ, ਪਰ ਇਸ ਪ੍ਰਿਥਵੀ ਦੇ ਉੱਤੇ, ਇਸ ਸੰਸਾਰ ਦੇ ਉੱਤੇ ਇੱਕ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰੋਂ ਹਨ ਮਾਤਾ ਖੀਵੀ ਜੀ, ਜਿਨ੍ਹਾਂ ਦਾ ਦੋ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਨਾਂ ਲੈ ਕੇ ਮਹਾਰਾਜ ਨੇ ਸਿਫਤ ਕੀਤੀ ਹੈ। ਬਾਣੀ ਨੇ ਦੋ ਵਾਰ ਮਾਤਾ ਖੀਵੀ ਜੀ ਦਾ ਨਾਂ ਲਿਖਿਆ। ਵੈਸੇ ਬੀਬੀਆਂ ਦਾ ਪ੍ਰਮਾਣ ਹੈ, ਤਿੰਨ ਧਨ ਜਣੇ ਦੀ ਮਾਂ, ਉਹ ਤਾਂ ਸਾਰਿਆਂ ਵਾਸਤੇ ਆ ਗਏ ਨਾ। ਇੱਕ ਨਾਂ ਲੈ ਕੇ ਜ਼ਿਕਰ ਕਰਨਾ ਕਿਸੇ ਦਾ, ਜਿਵੇਂ ਮੂਰਖਤਾ ਆਪਾਂ ਹਰੇਕ ਨੂੰ ਕਹਿ ਦਿੰਦੇ ਹਾਂ, ਸੌ ਵਾਰ ਵਰਤਦੇ ਹੋ, ਬੜੇ ਮੂਰਖ ਨੇ ਦੁਨੀਆਂ ਵਿਚ, ਬੜੇ ਮੂਰਖ ਮਿਲੇ, ਪਰ ਨਾਂ ਲੈ ਕੇ ਗੁਰਬਾਣੀ ਨੇ ਮੂਰਖ ਲਿਖਿਆ ਤਾਂ ਮੂਰਖ ਰਾਵਣ ਕਿਆ ਲੈ ਗਿਆ। ਮਾਤਾ ਖੀਵੀ ਜੀ ਨੂੰ ਦੋ ਵਾਰ ਬਾਣੀ ਵਿਚ, ਸਤਿਗੁਰਾਂ ਦੀ ਬਾਣੀ ਵਿਚ ਦਰਜ ਹੈ, ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛੌ ਪਤਰਾਲੀ। ਇਕ ਵਾਰ ਨਾ ਲਿਖਿਆ, ਫਿਰ ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ, ਦੋ ਵਾਰ ਨਾ। ਇੰਨਾ ਦਰਜਾ ਗੁਰਬਾਣੀ ਵਿਚ ਮਿਲਣਾ ਆਮ ਨਹੀਂ ਮਿਲਦਾ ਹੁੰਦਾ, ਜਿਹਦੀ ਗੁਰਬਾਣੀ ਸਿਫਤ ਕਰੇ। ਨੇਕ ਜਨ, ਇੱਥੇ ਜਦੋਂ ਪਾਠ ਕਰਨੇ ਜੱਜੇ ਦੇ ਪੈਰ ਵਿਚ ਬਿੰਦੀ ਲਾਉਣੀ ਹੈ ਜਨ। ਜੇ ਜਨ ਪਾਠ ਕਰਦਾ ਜਨ ਹੁੰਦਾ ਦਾਸ, ਜੇ ਬਿੰਦੀ ਲਾ ਦਈਏ ਤਾਂ ਜਨ ਕਹਿੰਦੇ ਆ ਅਰਬੀ ਵਿਚ ਗੁਰਮੁਖ ਪਿਆਰੇ ਉਹ ਘਰ ਵਾਲੀ ਇਸਤਰੀ ਨੂੰ। ਫਾਰਸੀ ਵਿਚ ਵੀ ਜਨ ਇਸਤਰੀ ਨੂੰ ਕਹਿੰਦੇ ਆ, ਜਨ ਪਿਸਰ ਪਦਰ ਬਰਾਦਰ। ਮਾਤਾ ਕੀ ਵੀ ਨੇਕ ਜਨ ਜਿਸ ਬਹੁਤੀ ਛੌ ਪਤਰਾਲੀ। ਦੇਖੋ ਕੈਸੇ ਵਰਤਨ ਬਚਨ ਵਰਤੇ ਨੇ, ਜਿਸ ਬਹੁਤੀ ਛਾਂ ਪਤਰਾਲੀ। ਗੁਰੂ ਅੰਗਦ ਦੇਵ ਜੀ ਦੇ ਘਰੋਂ ਐਡੀ ਵੱਡੀ ਪਦਵੀ ਦੇ ਮਾਲਕ ਤੇ ਕੰਮ ਕੀ ਕਰਦੇ ਸੀ? 24 ਘੰਟੇ ਲੰਗਰ ਦੀ ਸੇਵਾ ਮਾਤਾ ਖੀਵੇ ਜੀ, ਆਪ ਪ੍ਰਸ਼ਾਦੇ ਬਣਾਉਣੇ, ਦਾਲਾਂ ਰਿੰਨਣੀਆਂ। ਇੱਥੇ ਤੱਕ ਲਿਖਿਆ ਪ੍ਰੇਮੀਓ, ਜੇ ਕਿਤੇ ਆਰਾਮ ਵੀ ਕਰਨਾ ਤਾਂ ਲੰਗਰ ਵਿਚ ਤੱਪੜ ਵਿਛਾ ਲੈਣਾ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਘਰੋਂ ਦੁੱਖ ਤਾਂ ਮਨਾਇਆ ਨਾ, ਕੋਈ ਮੇਰੇ ਵਰਗੇ ਬਾਬੇ ਦੀ ਜੇ ਆ ਜਾਵੇ ਨਾ ਦੀਵਾਨ ਚ ਘਰ ਵਾਲੀ ਨਾਲ, ਤਾਂ ਕੁਰਸੀ ਪਰ ਬਰਾਬਰੇ ਬੈਠੂਗੀ। ਅੱਜ ਖੇਆ ਕੁਲ ਸਾਧਨ ਆਮ, ਮੈਂ ਤਾਂ ਹੀ ਨਹੀਂ ਲਿਆਉਂਦਾ, ਇੱਕ ਮੈਨੂੰ ਹੋਰ ਖਤਰਾ ਕਿ ਜਿੱਦਣ ਘਰ ਵਾਲੀ ਆ ਗਈ ਬੀਬੀਆਂ ਨੇ ਮੈਨੂੰ ਨਹੀਂ ਪੁੱਛਣਾ, ਉਸੇ ਨੂੰ ਮੱਥਾ ਟੇਕਣਗੀਆਂ। ਅੱਜ ਖੇਆ ਕੁਲ ਸਾਧਨ ਆਮ, ਵੇਖ ਲਓ ਕੀ ਹਾਲ ਸਾਡਾ। ਆ ਦੇਖੋ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰੋਂ ਐਡੀ ਵੱਡੀ ਦਾਤ ਦੇ ਮਾਲਕ ਆਪ ਨਰਾਇਣ, ਉਹਦੇ ਘਰੋਂ ਗੁਰੂ ਅੰਗਦ ਦੇਵ ਜੀ ਦੇ ਸਾਰਾ ਦਿਨ ਲੰਗਰ ਦੀ ਸੇਵਾ ਆਪ ਕਰਨੀ, ਤੇ ਲੰਗਰ ਵੀ ਕੈਸਾ ਪ੍ਰੇਮ ਨਾਲ ਬਣਾਉਣਾ। ਦੇਖੋ ਉਸ ਪ੍ਰੇਮ ਦਾ ਜ਼ਿਕਰ ਬਾਣੀ ਕੀ ਕਹਿ ਰਹੀ ਹੈ। ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ। ਕੁਝ ਦਰਖਤ ਐਸੇ ਹੁੰਦੇ ਨੇ ਜਿਨ੍ਹਾਂ ਦੇ ਬਹੁਤ ਸੰਘਣੇ ਪੱਤੇ ਹੁੰਦੇ ਨੇ, ਜਿਵੇਂ ਡਕੈਣ ਹੈ ਉਹਦੇ ਬਹੁਤ ਸੰਘਣੇ ਪੱਤੇ ਹੁੰਦੇ ਨੇ, ਪਿਲਕਣ ਹੈ, ਪਿਲਕਣ ਜਿੱਥੇ ਦਰਖਤ ਲੱਗਿਆ ਹੋਵੇ ਨਾ, ਜੇਠ ਦੇ ਮਹੀਨੇ ਵੀ ਧੁੱਪ ਨਹੀਂ ਪੱਤੇ ਲੰਘਣ ਦਿੰਦੇ ਹੇਠ, ਇੰਨੀ ਸੰਘਣੀ ਛਾਂ ਹੁੰਦੀ ਹੈ, ਬੜੀ ਮਿੱਠੀ ਛਾਂ ਹੁੰਦੀ ਹੈ। ਮਾਤਾ ਖੀਵੀ ਜੀ ਕਿੰਨਾ ਪਿਆਰ ਕਰਦੇ ਸੀ ਸੰਗਤ ਨਾਲ, ਕਿੰਨਾ ਪਿਆਰ ਨਿੱਘ ਦਿੰਦੇ ਸੀ ਗਿਆ ਹੋਇਆਂ ਨੂੰ। ਧਨ ਵੀ ਦਿੱਤਾ ਜਾਂਦਾ ਸੀ, ਪ੍ਰਸ਼ਾਦਾ ਵੀ ਦਿੱਤਾ ਜਾਂਦਾ ਸੀ, ਲੋੜਵੰਦ ਨੂੰ ਮਾਇਆ ਵੀ, ਪਰ ਦੌਲਤ ਜਿਹੜੀ ਗੁਰੂ ਦੇ ਘਰ ਵਿਚ ਹੈ ਉਹ ਹੈ ਨਾਮ ਦਾ ਧਨ, ਉਹ ਹੈ ਸ਼ਬਦ ਦਾ ਧਨ। ਇਹ ਧਨ ਖੁੱਟ ਨਾ ਨਿਖੁੱਟੇ ਨਾ ਜਾਏ। ਕਿਸੇ ਨੂੰ ਤੁਸੀਂ 10 ਰੁਪਏ ਦੇ ਦੋਗੇ, 4-5 ਮਿੰਟ ਚ ਖਾ ਲੈਣੇ ਉਹਨੇ, ਪਰ ਕਿਸੇ ਨੂੰ ਨਾਮ ਦੀ ਦਾਤ ਦਿੱਤੀ ਜਾਵੇ ਦੋਹਾਂ ਜਹਾਨਾਂ ਵਿਚ ਨਹੀਂ ਮੁੱਕਣੀ, ਉਹਨੇ ਵੱਧ ਹੀ ਜਾਣੇ। ਨਾਮ ਤੇ ਦੁਨੀਆਂ ਦੇ ਧਨ ਵਿਚ ਫਰਕ ਇਹੀ ਹੈ, ਤੁਹਾਡੇ ਕੋਲ 100 ਰੁਪਈਏ, 10 ਖਰਚਲੇ 90 ਰਹਿ ਗਏ, 50 ਖਰਚਲੇ 50 ਰਹਿ ਗਏ, ਜਿਉਂ ਜਿਉਂ ਕੱਢੋਗੇ ਕੱਟਣਗੇ ਨਾ। ਇਹ ਨਾਮ ਦਾ ਧਨ ਹੈ, ਜਿਉਂ ਜਿਉਂ ਵਰਤੋਗੇ ਤੁਸੀਂ ਇਹ ਵਧੂਗਾ। ਇਸੇ ਨੂੰ ਕਿਹਾ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਇਹ ਵਾਹਿਗੁਰੂ ਦੇ ਨਾਮ ਦਾ ਧਨ ਹੈ, ਜਿੰਨਾ ਵਰਤੋਗੇ ਓਨਾ ਹੀ ਵਧੂਗਾ, ਓਨਾ ਹੀ ਵਧਦਾ ਜਾਵੇਗਾ। ਸੋ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਨਾਮ ਦੀ ਦੌਲਤ ਵੰਡਦੇ ਸੀ, ਤੇ ਉਧਰ ਮਾਤਾ ਜੀ ਗੁਰੂ ਕੇ ਲੰਗਰ ਦੀ ਦੌਲਤ। ਲੰਗਰ ਦੌਲਤ ਵੰਡੀ ਹੈ, ਤੇ ਲੰਗਰ ਕਿਹੋ ਜਿਹਾ, ਖੀਰ ਬਣਾਉਣੀ ਤੇ ਜਦੋਂ ਵਰਤਾਉਣੀ ਕੜਛੀਆਂ ਨਾਲ ਘਿਓ ਪਾਉਣਾ ਦੇਸੀ। ਹੁਣ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਖੀਰ ਚ ਘੀ ਵੀ ਪਾਈਦਾ, ਖੀਰ ਚ ਤਾਂ ਕੀ ਪਾਉਣਾ ਕੀ ਆ। ਨਵੇਂ ਮੁੰਡੇ ਕੁੜੀਆਂ ਜੰਮੀਆਂ ਤਾਂ ਦੁੱਧ ਵੀ ਪੁਣ ਕੇ ਪੀਣੀ ਆ, ਕਹਿੰਦੇ ਮਲਾਈ ਅੰਦਰ ਨਾ ਚਲੀ ਜਾਵੇ। ਅੱਜ ਖੇਆ ਕੁਲ ਸਾਧਨਾਮ, ਖਾ ਲਿਓ ਇਹਨਾਂ ਦੀ ਕਮਾਈ। ਜਿਹੜੇ ਮਲਾਈ ਤੋਂ ਡਰਦੇ ਨੇ ਤੇ ਉਹ ਕਮਾਈ ਕੀ ਕਰਨਗੇ। ਆ ਮੇਰੇ ਆਣ ਦੇ ਬੈਠੇ ਆ, ਬੇਬੇ ਵਿਛਾ ਕੇ ਕੁੱਟ ਲਵੇ, ਆਪਾਂ ਤਾਂ ਝੋਲੇ ਪਰ ਹੱਥ ਫੇਰੇ ਦੇਣੇ। ਆਪਾਂ ਤਾਂ ਮਗਣੀ ਚੋਰੀ ਖਾਂਦੇ ਹੁੰਦੇ ਸੀ, ਕੁਟਾਈ ਖਾ ਲਈਏ ਵਿਛਾ ਕੇ, ਹੁਣ ਦੁੱਧ ਵੀ ਪੁਣ ਕੇ ਪੀਨੇ। ਬਣੀ ਹੋਵੇ ਖੀਰ ਤੇ ਵਿਚ ਪੈ ਜਾਵੇ ਦੇਸੀ ਘੀ, ਗੁਰਬਾਣੀ ਮੰਨ ਗਈ ਉਹਦਾ ਰਸ ਅੰਮ੍ਰਿਤ ਬਣ ਜਾਣਾ। ਫਿਰ ਰਸ ਅੰਮ੍ਰਿਤ ਖੀਰ ਕਿਹਾਲੀ, ਲੰਗਰ ਦੌਲਤ ਵੰਡੀਏ, ਲੰਗਰ ਦੌਲਤ ਵੰਡੀਏ, ਲੰਗਰ ਦੌਲਤ ਵੰਡੀਏ, ਲਿਖਿਆ ਫਿਰ ਦਰ ਸੇਵੈ ਉਮਤ ਖੜੀ। ਜਿੱਥੇ ਇਹ ਕੰਮ ਚੱਲਦਾ ਨਾ, ਗੁਰੂ ਕੇ ਲੰਗਰ ਨਾਮ ਦੀ ਦਾਤ ਵੰਡੀ ਜਾਂਦੀ ਹੈ, ਉਥੇ ਫਿਰ ਸੰਗਤਾਂ ਆਪਣਾ ਧਨ ਦੌਲਤ ਆਪੇ ਹਾਜ਼ਰ ਕਰਦੀਆਂ ਨੇ। ਉਥੇ ਮੰਗਣ ਦੀ ਲੋੜ ਨਹੀਂ ਹੁੰਦੀ, ਉਥੇ ਚਾਰੇ ਪਦਾਰਥ ਆ ਕੇ ਖੜ ਜਾਂਦੇ ਨੇ। ਵੇਖੋ ਮਹਾਂਪੁਰਸ਼ਾਂ ਦੇ ਲੰਗਰ ਜਿੱਥੇ ਚੱਲਦੇ ਨੇ, ਕਈ ਡੇਰਿਆਂ ਵਿਚ ਵੇਖਿਆ ਹੋਣਾ ਤੁਸੀਂ, ਤਿੰਨ ਤਿੰਨ ਗਲਾਸ ਰੱਖਣਗੇ। ਬੰਦਾ ਇਕ ਗਲਾਸ ਤਿੰਨ ਲੱਸੀ ਪੀਣੀ ਹੈ ਕਿ ਚਾਹ ਪੀਣੀ ਹੈ ਕਿ ਦੁੱਧ ਪੀਣਾ ਹੈ, ਅੱਜ ਕੇ ਆਖੋ ਸਤਨਾਮ। ਟੋਟ ਨਾ ਆਵੇ ਲੰਗਰ ਦੌਲਤ ਵੰਡੀਏ। ਗੁਰਸਿੱਖ ਪਿਆਰਿਓ, ਫਿਰ ਦਰ ਸੇਵੈ ਉਮਤ ਖੜੀ। ਉਮਤ ਦੇ ਫਾਰਸੀ ਵਿਚ ਦੋ ਅਰਥ ਨੇ, ਇਕ ਸੰਗਤ ਨੂੰ ਵੀ ਕਹਿੰਦੇ ਨੇ, ਇਕ ਧਨ ਨੂੰ ਵੀ ਕਹਿੰਦੇ ਉਮਤ। ਇਸ ਪੀਰ ਦੀ ਕਿੰਨੀ ਉਮਤ ਹੈ, ਇਹਨੂੰ ਮੰਨਣ ਵਾਲੇ ਕਿੰਨੇ ਨੇ? ਇਸ ਮਹਾਰਾਜੇ ਦੀ ਕਿੰਨੀ ਉਮਤ ਹੈ, ਇਹਦੀ ਦੌਲਤ ਕਿੰਨੀ ਹੈ? ਉਮਤ ਦਾ ਅਰਥ ਦੌਲਤ। ਇੱਥੇ ਇਕ ਸੰਕੇਤ ਦਿੱਤਾ ਸਾਨੂੰ ਪ੍ਰੇਮੀਓ, ਆ ਜਿਹੜੀ ਸੰਗਤ ਦੀ ਸੇਵਾ ਵਿਚ ਤੁਸੀਂ ਗੁਰੂ ਦੇ ਦਰ ਤੇ ਮਾਇਆ ਲਾਉਂਦੇ ਹੋ, ਇਹ ਕਾਹਦੇ ਵਾਸਤੇ ਲਾਈ ਦੀ ਹੈ? ਇਹਦਾ ਅਸਲ ਭਾਵ ਕੀ ਹੈ? ਦਾਨ ਤਾਂ ਸਿੱਖ ਧਰਮ ਵਿਚ ਹੈ ਹੀ ਨਹੀਂ। ਦਾਨ ਨੂੰ ਬਦਲ ਕੇ ਮਹਾਰਾਜ ਨੇ ਵੰਡ ਕੇ ਸਕਣਾ ਕਰਿਆ, ਦਾਨ ਦੀ ਜਗ੍ਹਾ ਵੰਡ ਕੇ ਸਕਣਾ ਸ਼ਬਦ ਹੈ। ਕਿਉਂ ਬਦਲਿਆ ਮਹਾਰਾਜ ਨੇ? ਜਦ ਤੁਸੀਂ ਕਿਸੇ ਨੂੰ ਦਾਨ ਦਿਓਗੇ, ਇਹੀ ਸਮਝ ਕੇ ਦਿਓਗੇ ਇਹ ਗਰੀਬ ਹੈ, ਇਹਨੂੰ ਦਾਨ ਦਿਓ। ਆਪ ਤੋਂ ਛੋਟਾ ਬਣਾ ਲਿਆ ਨਾ ਲੈਣ ਵਾਲੇ ਨੂੰ, ਆਪ ਬਣ ਗਏ ਵੱਡੇ। ਜਦ ਵੀ ਦਾਨ ਕਰੋਗੇ ਮੈਂ ਆ ਜਾਣੀ ਹੈ, ਇਹ ਭੁੱਖਾ ਇਹਨੂੰ ਰੋਟੀ ਖਿਲਾ ਦਿਓ, ਇਹ ਨੰਗਾ ਇਹਨੂੰ ਕੱਪੜਾ ਦਾਨ ਦੇ ਦਿਓ, ਇਹਦੇ ਕੋਲ ਦਵਾਈਆਂ ਨੂੰ ਪੈਸੇ ਨਹੀਂ, ਪੈਸੇ ਦਾਨ ਕਰ ਦਿਓ। ਉਹਨੂੰ ਛੋਟਾ ਮੰਨਣਾ ਆਪਣੇ ਆਪ ਨੂੰ ਵੱਡਾ। ਗੁਰਮਤ ਇਸ ਤੋਂ ਉਲਟ ਹੈ ਕਿ ਦਾਨ ਦੇਣ ਵਾਲਿਆ ਤੂੰ ਛੋਟਾ ਬਣ। ਜੋ ਕੁਝ ਤੈਥੋਂ ਕਰਾਇਆ, ਦਾਨ ਦਵਾਇਆ ਵਾਹਿਗੁਰੂ ਨੇ, ਤੈਨੂੰ ਤਾਂ ਵਿਚ ਬਹਾਨਾ ਬਣਾਇਆ, ਤੈਨੂੰ ਵਸੀਲਾ ਬਣਾਇਆ। ਇਹ ਕੰਮ ਵਾਹਿਗੁਰੂ ਕਿਸੇ ਹੋਰ ਤੇ ਵੀ ਕਰਾ ਸਕਦਾ ਸੀ, ਅੱਜ ਕੇ ਆਖੋ ਸਤਨਾਮ। ਤੂੰ ਵੱਡਾ ਉਹਨੂੰ ਕਹੋ ਜਿਹਨੇ ਤੈਨੂੰ ਭਲਾ ਕਰਨ ਦਾ ਸਮਾਂ ਦਿੱਤਾ, ਜਿਹਨੂੰ ਤੈਨੂੰ ਹਿੰਦੂ ਧਰਮ ਵਿਚ ਇਹਨੂੰ ਕਹਿੰਦੇ ਦਕਸ਼ਣਾ। ਦਕਸ਼ਣਾ ਦਾ ਕੀ ਭਾਵ ਹੈ ਪੰਜਾਬੀ ਵਿਚ? ਧੰਨਵਾਦ। ਕਿਸੇ ਸੰਸਕ੍ਰਿਤ ਪੜ੍ਹੇ ਤੋਂ ਪੁੱਛਿਓ, ਦਕਸ਼ਣਾ ਦਾ ਅਰਥ ਹੈ ਧੰਨਵਾਦ। ਦਕਸ਼ਣਾ ਦਾ ਭਾਵ ਹੈ ਭੇਟਾ ਪੰਜਾਬੀ ਵਿਚ। ਦਕਸ਼ਣਾ ਕਿਉਂ ਦਿੱਤੀ ਜਾਂਦੀ ਹੈ? ਨਾਲੇ ਤਗਲੇ ਨੂੰ ਪ੍ਰਸ਼ਾਦਾ ਚਕਾਉਣਾ, ਲੰਗਰ ਚਕਾਉਣਾ, ਨਾਲੇ ਬਾਅਦ ਵਿਚ ਮਾਇਆ ਮੱਥੇ ਟੇਕਣੀ। ਉਹਦਾ ਭਾਵ ਮਾਇਆ ਦੇਣੀ ਨੀ, ਉਹਦਾ ਭਾਵ ਹੈ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਸੇਵਾ ਦਾ ਸਮਾਂ ਦਿੱਤਾ। ਦਕਸ਼ਣਾ ਦਾ ਅਰਥ ਹੀ ਧੰਨਵਾਦ ਹੈ, ਮੈਂ ਤੇਰਾ ਧੰਨਵਾਦੀ ਹੈ, ਤੂੰ ਆ ਕੇ ਸਾਡਾ ਤਿਲ ਫੁੱਲ ਲੰਗਰ ਛਕਿਆ, ਸਾਨੂੰ ਸੇਵਾ ਦਾ ਸਮਾਂ ਮਿਲ ਗਿਆ। ਜੇ ਸਾਡੇ ਨਾ ਆਉਂਦਾ ਲੰਗਰ ਤਾਂ ਤੈਨੂੰ ਮਿਲੇ ਜਾਣਾ ਸੀ, ਅੱਜ ਕੇ ਅਕੁਲ ਸਤਨਾਮ। ਇਹ ਤਾਂ ਮੇਰਾ ਹੀ ਗੁਰਸਿੱਖ ਪਿਆਰਿਓ, ਐਸੀ ਅਵਸਥਾ। ਇਹ ਜਿਹੜੀ ਦਾਨ ਪੁੰਨ ਦੀ ਕਿਰਿਆ ਹੈ ਵੰਡ ਕੇ ਛਕਣ ਦੀ, ਇਹਨੂੰ ਹੁਣ ਬਾਣੀ ਦੱਸ ਰਹੀ ਹੈ ਤੁਹਾਨੂੰ ਇਹਦਾ ਫਾਇਦਾ ਕੀ ਹੈ। ਦਰ ਸੇਵੈ ਉਮਤ ਖੜੀ, ਮਸ਼ ਕੱਲੇ ਹੋਏ ਜੰਗਾਲੀ। ਜਦੋਂ ਤੁਸੀਂ ਸੇਵਾ ਵਿਚ ਲਾਉਂਦੇ ਹੋ ਨਾ ਆਪਣਾ ਤਨ ਮਨ ਧਨ, ਮਸ਼ ਕੱਲਾ ਕਹਿੰਦੇ ਨੇ ਭਾਈ ਫਾਰਸੀ ਵਿਚ ਰੇਗ ਮਾਰ ਨੂੰ। ਨੋਟ ਕਰਿਓ, ਜਿਹਨੂੰ ਸੈਂਡ ਪੇਪਰ ਕਹਿੰਦੇ ਨਾ ਅੰਗਰੇਜ਼ੀ ਵਾਲੇ, ਰੇਗ ਮਾਰ, ਉਹਨੂੰ ਫਾਰਸੀ ਵਿਚ ਮਸ਼ਕੱਲਾ ਕਹਿੰਦੇ ਨੇ, ਜੰਗਾਲ ਕਹਿੰਦੇ ਨੇ ਜਰ ਨੂੰ। ਤੇ ਰੇਗ ਮਾਰ ਕਿੱਥੇ ਫੇਰੀਦਾ? ਜਿੱਥੇ ਲੋਹੇ ਪਿੱਤਲ ਨੂੰ ਜਰ ਲੱਗ ਜਾਵੇ, ਰੇਗ ਮਾਰ ਫੇਰ ਦੋ, ਚਿੱਟਾ ਕੱਢ ਦਿੰਦਾ, ਸਾਫ਼ ਕਰ ਦਿੰਦੇ ਨਾ। ਆ ਜਿਹੜੀ ਸੇਵਾ ਵਿਚ ਮਾਇਆ ਲਾਉਣੇ, ਇਹ ਤੁਹਾਡੇ ਧਨ ਦਾ ਜੰਗਾਲ ਤਾਰਦੀ ਹੈ, ਕੋ ਸਤਨਾਮ, ਮਹਿਲ ਤਾਰਦੀ ਹੈ। ਮਸ਼ਕੱਲੇ ਹੋਏ ਜੰਗਾਲੀ, ਸਭ ਨੂੰ ਪਤਾ ਹੈ ਵੀ ਜੰਗਾਲ ਤਾਰੀ ਦਾ ਕਾਤੇ, ਬਹੁਤ ਖਤਰਨਾਕ ਹੈ ਜੰਗਾਲ। ਆਪਣੇ ਤਾਂ ਰੁਪਈਏ ਹੁੰਦੇ ਕੀ ਹੈ, ਜੰਗਾਲ ਤਾਂ ਗਾਡਰ ਨੂੰ ਮਿੱਟੀ ਬਣਾ ਦਿੰਦਾ, ਇਹ ਤਾਂ ਲੋਹੇ ਨੂੰ ਸਵਾਹ ਬਣਾ ਦਿੰਦਾ। ਜਿਸ ਲੋਹੇ ਨੂੰ ਜੰਗਾਲ ਲੱਗ ਜਾਵੇ ਕਮਜ਼ੋਰ, ਆ ਹੁਣ ਆਪਣੇ ਧਨ ਨੂੰ ਵੀ ਜੰਗਾਲ ਲੱਗਿਆ ਵੈ, ਜੰਗਾਲ ਲੱਗਿਆ ਵੈ, ਤਾਂ ਹੀ ਕਮਜ਼ੋਰ ਹੋਇਆ। ਇੱਕ ਰੁਪਈਏ ਦੀ ਬੜੀ ਕੀਮਤ ਹੁੰਦੀ ਸੀ, ਹੁਣ 100 ਦੇ ਨੋਟ ਨੂੰ ਕੋਈ ਪੁੱਛਦਾ ਹੀ ਨਹੀਂ। ਰਾਜ ਖੇਰਾ ਕੋ ਸਦਨਾ ਕਮਜ਼ੋਰ ਹੋ ਗਿਆ, ਜੰਗਾਲ ਲੱਗ ਗਿਆ, ਕਿਉਂਕਿ ਧਰਮ ਕਰਮ ਕਰਕੇ ਸੇਵਾ ਦਾਨ ਕਰਕੇ ਇਹਨੂੰ ਅਸੀਂ ਮਾਂਜਿਆ ਨਹੀਂ। ਜਿਹਨੂੰ ਮਹਿਣ ਲੱਗ ਜਾਵੇ ਚੀਜ਼ ਖਰਾਬ ਹੋ ਜਾਂਦੀ ਹੈ। ਗੁਰਸਿੱਖ ਪਿਆਰਿਓ, ਦਰ ਸੇਵੈ ਉਮਤ ਖੜੀ, ਮਸ਼ਕੱਲੇ ਹੋਏ ਜੰਗਾਲੀ। ਇਹ ਜਿਹੜਾ ਜੰਗਾਲ ਲੱਗਦਾ, ਮਹਿਲ ਲੱਗਦੀ, ਉਹਨੂੰ ਤਾਰਨ ਵਾਸਤੇ ਦਾਨ ਪੁੰਨ ਕਰੀਦੇ। ਸ਼ੁਭ ਜਗ੍ਹਾ ਤੇ ਮਾਇਆ ਵਰਤੀ ਦੀ ਹੈ, ਐਸੀ ਸੇਵਾ ਕਰਨੀ ਮਾਤਾ ਖੀਵੀ ਜੀ ਨੇ, ਐਸਾ ਲੰਗਰ ਚਲਾਇਆ, ਐਸਾ ਨਾਮ ਵੰਡਿਆ ਗੁਰੂ ਅੰਗਦ ਦੇਵ ਜੀ ਨੇ, ਜਿਨ ਗੋਏ ਉਠਾਲੀ ਮਾਤਾ ਖੀਵੀ ਸੌ ਸੋਏ। ਭਾਵ ਕੀ, ਮਾਤਾ ਖੀਵੀ ਜੀ ਦੇ 100 ਕਈਏ ਪਤੀ ਨੇ ਗੁਰੂ ਅੰਗਦ ਦੇਵ ਜੀ ਨੇ, ਮਾਤਾ ਖੀਵੀ 100 ਕਈਏ ਪਤੀ, ਤੇ ਉਹਨੇ ਕੀ ਕੰਮ ਕੀਤਾ, ਦੋਹਾਂ ਨੇ ਗੋਏ ਉਠਾਲੀ, ਧਰਤੀ ਦਾ ਹੀ ਭਾਰ ਆਪਣੇ ਸਿਰ ਲੈ ਲਿਆ। ਅੱਜ ਕੋ ਸਤਨਾਮ, ਧਰਤੀ ਦਾ ਭਾਰ ਲੈ ਲੈਣਾ, ਗੋਏ ਨਾਮ ਧਰਤੀ ਦਾ। ਕੋਈ ਦੁਖੀ ਆਵੇ, ਕੋਈ ਮੰਗਤਾ ਆਵੇ, ਸਭ ਨੂੰ ਪਿਆਰ, ਕਿਸੇ ਨੂੰ ਮੋੜਿਆ ਹੀ ਨਹੀਂ ਇਸ ਘਰ ਨੇ ਗੁਰਸਿੱਖ ਪਿਆਰਿਓ। ਤੇ ਤਾਂ ਹੀ ਨਿਮਾਣਿਆਂ ਦਾ ਮਾਣ ਹੈ ਦਰ, ਨਤੀਜਿਆਂ ਦੀ ਚੀਜ਼ ਹੈ ਦਰ। ਇੰਨਾ ਪਿਆਰ ਦੇਣਾ ਸਿੱਖਾਂ ਨੂੰ ਜਿਵੇਂ ਸੰਘਣੀ ਛਾਂ ਹੇਠ ਕੋਈ ਬੈਠ ਜਾਵੇ। ਬੜੇ ਲੰਗਰ ਚੱਲੇ, ਪਰ ਉਥੇ ਇਕ ਮੇਰੇ ਵਰਗਾ ਵੀ ਰਹਿੰਦਾ ਸੀ ਸੰਗਤ ਵਿਚ, ਉਹਨੇ ਕੀ ਕੰਮ ਫੜਿਆ, 2-3 ਘੰਟੇ ਬਾਅਦ ਆਉਣਾ, ਇਕ ਥਾਲੀ ਭਰ ਕੇ ਖੀਰ ਦੀ ਖਾ ਜਾਣੀ, 2 ਘੰਟੇ ਸੁੱਤਾ, ਫੇਰ ਉਠਿਆ, ਇਕ ਥਾਲੀ ਫੇਰ ਬੇਬੇ ਤੇ ਲੈ ਲੈਣੀ, 7-8 ਗੇੜੇ ਮਾਰਨੇ ਉਹਨੇ ਲੰਗਰ ਵਿਚ, ਬਸ ਹੋਰ ਕੰਮੇ ਕੋਈ ਨਹੀਂ ਸੀ, ਖੀਰ ਖਾਣੀ ਤੇ ਸੋਵਣ ਸੰਖ ਵਜਾ ਦੇਣਾ। ਅੱਜ ਖੇਰਾ ਕੋ ਸਾਧਨਾ, ਉਹ ਸਿੱਖਾਂ ਨੇ ਬਥੇਰਾ ਕਹਿਣਾ, ਹਟ ਜਾ ਤੂੰ ਲੰਗਰ ਦੇ ਭਾਂਡੇ ਮਾਂਜ ਲਿਆ ਕਰ, ਸੇਵਾ ਕਰ ਲਿਆ ਕਰ। ਬੜਾ ਭਾਰਾ ਹੁੰਦਾ ਕੰਮ ਲੰਗਰ ਦੇ ਪ੍ਰਸ਼ਾਦੇ ਮੁਕਤ ਛਕੀ ਜਾਣੇ। ਇਕ ਹੋਰ ਬੇਨਤੀ ਸੁਣ ਲਓ, ਨਾਲ ਦੀ ਨਾਲ ਬੜਾ ਦਾਨ ਕਰਦੇ ਹੋ ਤੁਸੀਂ, ਬੜੇ ਪਾਠ ਹੋ ਰਹੇ ਨੇ, ਬੜੇ ਬਾਬੇ ਹੈ, ਬੜੇ ਢਾਡੀ ਹੈ, ਬੜੇ ਗਿਆਨੀ ਹੈ। ਹੁਣ ਤਾਂ ਬ੍ਰਹਮ ਗਿਆਨੀਆਂ ਦਾ ਤੋੜਾ ਨਹੀਂ, ਬ੍ਰਹਮ ਗਿਆਨੀ ਇੰਡੀਆ ਚ ਇੰਨੇ ਤਹਿਸੀਲਦਾਰ ਨਹੀਂ ਹੈ। ਅੱਜ ਖੇਰਾ ਕੋ ਸਾਧਨਾ, ਜਿਹਨੇ ਬ੍ਰਹਮ ਗਿਆਨੀ, ਆਹ ਵੇਖ ਲਓ ਇੱਧਰ ਤੁਸੀਂ ਲੁਧਿਆਣੇ ਤੇ ਕੋਲੇ ਬੈਠੇ ਹੋ, ਲੁਧਿਆਣੇ ਤੋਂ ਅੰਮ੍ਰਿਤਸਰ ਨੂੰ ਤੁਰ ਪਏ ਹੋ, ਫਗਵਾੜੇ ਨੂੰ ਹੁਸ਼ਿਆਰਪੁਰ ਨੂੰ ਤੁਰ ਪਏ ਹੋ, ਨਵੇਂ ਸ਼ਹਿਰ ਨੂੰ, ਨਕੋਦਰ ਨੂੰ, ਫਲੌਰ ਨੂੰ, ਚੰਡੀਗੜ੍ਹ ਨੂੰ, ਜਿੱਧਰ ਨੂੰ ਮਰਜ਼ੀ ਤੁਰ ਪਏ ਹੋ। ਉਹ ਬੱਸ ਸਟੈਂਡ ਆਉਂਦਾ 10 ਕਿਲੋਮੀਟਰ ਬਾਅਦ, ਭਗਵਾਨ ਸਟੈਂਡ ਆਉਂਦਾ 2 ਕਿਲੋਮੀਟਰ ਬਾਅਦ। ਜੀਟੀ ਰੋਡ ਤੇ ਇੰਨੇ ਚਾਹ ਦੇ ਢਾਬੇ ਨੀ ਜਿੰਨੇ ਭਗਵਾਨ ਬੈਠੇ ਅੱਜ ਖੇ ਕੋ ਸਾਧਨਾ। ਉਹਨਾਂ ਨੂੰ ਭਾਈ ਤੁਸੀਂ ਬਿਠਾ ਲਿਆ, ਮਲੇਰਕੋਟਲੇ ਵਿਚ ਦੁਕਾਨ ਤਾਂ ਖੁੱਲੂਗੀ ਜੇ ਗਾਹਕ ਹੋਣਗੇ। ਗਾਹਕ ਹੈ ਤੁਸੀਂ, ਉਹਨਾਂ ਦਾ ਕਸੂਰ ਨਹੀਂ, ਡੋਡੇ ਵੇਚਣ ਵਾਲਿਆਂ ਦਾ ਕਸੂਰ ਨਹੀਂ, ਵਿਕਦੇ ਤਾਂ ਹੈ ਜੇ ਪੀਣ ਵਾਲੇ ਹੁੰਦੇ। ਅੱਜ ਖੇ ਕੋ ਸਾਧਨਾ, ਜਿੱਥੇ ਪੀਣ ਵਾਲੇ ਨੀ ਡੋਡੇ ਦੀ ਦੁਕਾਨ ਕਾਹਨੂੰ ਖੁੱਲੂਗੀ। ਮਨ ਮਤ ਦੀ ਦੁਕਾਨ ਵੀ ਉੱਥੇ ਖੁੱਲੂਗੀ ਜਿੱਥੇ ਮਨ ਮਤ ਦੇ ਪੁਜਾਰੀ ਹੋਣਗੇ। ਅਸੀਂ ਦੁਕਾਨਾਂ ਖੋਲੀਆਂ, ਕਿਸੇ ਨੂੰ ਦੋਸ਼ ਨਹੀਂ ਦੇਣਾ ਹੈ, ਅਸੀਂ ਅੱਡੇ ਬਣਾਏ ਨੇ ਮਨਮਤੀਆਂ ਦੇ। ਗੁਰਸਿੱਖ ਪਿਆਰਿਓ, ਨਾਲੇ ਹੁਣ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਵੀ ਸਿੱਖੋ ਆਪਣੀ ਤਾਂ ਬਾਂਹ ਹੁਣ ਰੱਬ ਨੇ ਵੀ ਨਹੀਂ ਫੜਨੀ। ਨਾ ਨਾ, ਭੁਲੇਖਾ ਚੱਕ ਦਿਓ, ਆਪਣੇ ਵਰਗਾ ਦਾ ਚਫੇਰ ਗੜੀਆ ਕੋਈ ਵਰਲਡ ਵਿਚ ਰਿਹਾ ਹੀ ਨਹੀਂ। ਬਾਪੂ ਕਸ਼ਹਿਰਾ ਪਾਈ ਮਲੇਰਕੋਟਲੇ ਗੁਰਦੁਆਰੇ ਫਿਰਦਾ, ਕਹਿੰਦਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਗ੍ਰੰਥ, ਕਿਰਪਾਨ ਉੱਪਰ ਨੂੰ ਚੜਾਈ ਫਿਰਦਾ। ਉਹਦਾ ਸਕਾ ਭਾਈ ਵਿਆਸਾ ਜੀ ਮਹਾਂਪੁਰਸ਼ਾਂ ਕੋਲ ਜਾ ਕੇ ਮੰਤਰ ਲੈਣਗੇ। ਉਹਦਾ ਪੁੱਤ ਉਹ ਕਹਿੰਦਾ ਮੈਂ ਨੂਰ ਮਹਿਲ ਦਿਵ ਦ੍ਰਿਸ਼ਟੀ ਦੇਖ ਕੇ ਆਉਣੀ ਹੈ। ਉਹਦਾ ਭਤੀਜਾ ਉਹ ਕਹਿੰਦਾ ਮੈਂ ਸੱਚਾ ਸੌਦਾ ਕਰਕੇ ਆਉਣੇ। ਤੁਰ ਗਏ ਚਾਰੇ, ਰਹਿ ਗਈ ਮੰਮੀ ਤੇ ਚਾਚੀ। ਉਹ ਦੋਏ ਕਹਿੰਦੀਆਂ ਅਸੀਂ ਗੁੱਗੇ ਦੀਆਂ ਸੇਵੀਆਂ ਬਣਾਉਣੀਆਂ। ਅੱਜ ਖੇਰ ਸਾਧਨਾ, ਕਿਹੜਾ ਬਾਹ ਫੜੂਗਾ ਤੁਹਾਡੀ, ਕੋਈ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ। 6 ਘਰ ਦੇ ਜੀ ਤੇ 9 ਜਗ੍ਹਾ ਮੱਥੇ ਟੇਕਣ ਨੂੰ ਫਿਰਦੇ। ਵੇਖੋ, ਰੱਬ ਨੀ ਕਦੇ ਵੀ ਬਾਹ ਫੜੂਗਾ ਇੱਦਾਂ। ਗੁਰਸਿੱਖ ਪਿਆਰੇ, ਟਿਕਾਣੇ ਤੇ ਬਿਨਾਂ, ਉਹ ਟਿਕਾਣੇ ਤੇ ਬਿਨਾਂ ਕੋਈ ਕੁੱਤੇ ਨੂੰ ਨੀ ਖੜਨ ਦਿੰਦਾ ਦਰਵਾਜੇ ਚ। ਅੱਜ ਖੇਰ ਕੋ ਸਾਧਨਾ, ਰੱਬ ਨੇ ਕੀ ਮੂੰਗੀ ਲੈਣੀ ਹੈ? ਇੱਥੇ ਤੁਹਾਡੇ ਕੇਸ ਹੁੰਦੇ ਹੀ ਰਹਿੰਦੇ ਹੈ, ਤੁਸੀਂ ਇੱਕ ਬੰਦੇ ਨੂੰ ਲੈ ਜਾਓ ਨਾ ਕੇਸ ਵਿਚ ਹੈਲਪਰ, ਵੀ ਮੇਰੀ ਸਹਾਇਤਾ ਕਰ। ਦੂਜੇ ਦਿਨ ਕਿਸੇ ਹੋਰ ਕੋਲ ਖੜੇ ਚਾਹ ਪੀਂਦੇ ਹੋਣ ਨਾ, ਉਹ ਜਿਹਨੂੰ ਪਹਿਲੇ ਦਿਨ ਲੈ ਗਏ ਸੀ ਉਹਨੇ ਕਦੇ ਜਦੇ ਸਮਝ ਜਾਣਾ ਇਹ ਕੱਲ ਮੇਰੇ ਕੋਲ ਫਿਰਦਾ ਤਾਂ ਅੱਜ ਉਹਦੇ ਕੋਲ ਹੁਣ ਨਹੀਂ ਆਪਾਂ ਨੇ ਇਹਦੇ ਨਾਲ ਜਾਣਾ। ਤੁਸੀਂ 18 ਜਗ੍ਹਾ ਫਿਰਦੇ ਆ, ਰੱਬ ਨੇ ਤੁਹਾਤੇ ਮੂੰਗੀ ਲੈਣੀ ਹੈ ਅੱਜ ਖੇਖੋ ਸਤਨਾਮ, ਕੋਈ ਟਿਕਾਣਾ ਹੀ ਨਹੀਂ ਆਪਣਾ ਰਿਹਾ। ਜਿੱਥੇ ਦੇਖਿਆ ਮੱਥਾ ਟੇਕਤਾ, ਜਿੱਥੇ ਦੇਖਿਆ ਪੂਜਾ ਕਰ ਲਈ, ਜਿੱਥੇ ਦੇਖਿਆ ਬ੍ਰਹਮ ਗਿਆਨੀ ਬਣ ਗਏ, ਰੱਬ ਬਣ ਗਏ, ਭਗਵਾਨ ਬਣ ਗਏ। ਉਹ ਤੁਹਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਬਚਨੇ ਇੱਕ ਕਿਹਾ ਸੀ, ਜਪੋ ਪਿਆਰਿਓ ਸਾਰੇ ਜਾਗ ਦੀ ਜੋਤ, ਜਪੋ ਪਿਆਰਿਓ ਇੱਕ ਜਾਗ ਦੀ ਜੋਤ ਜਾਗ ਦੀ ਜੋਤ ਦਾਨ ਪੁੰਨ ਹੋ ਰਹੇ ਨੇ, ਖੰਡ ਪਾਠ ਬਹੁਤ ਹੋ ਰਹੇ ਨੇ, ਲੰਗਰ ਬਹੁਤ ਚੱਲ ਰਹੇ ਨੇ। ਗੁਰਸਿੱਖ ਪਿਆਰਿਓ, ਜਿੰਨੀ ਬਾਣੀ ਹੁਣ ਪੜ ਹੋ ਰਹੀ ਹੈ, ਜਿੰਨਾ ਦਾਨ ਪੁੰਨ ਹੋ ਰਿਹਾ, ਜਿੰਨਾ ਕਥਾ ਕੀਰਤਨ ਹੋ ਰਿਹਾ, ਇਸ ਧਰਤੀ ਨੂੰ ਸੁਰਗ ਬਣ ਜਾਣਾ ਚਾਹੀਦਾ ਸੀ। ਹੋਇਆ ਕਿਉਂ ਨੀ? ਸਿਆਣੇ ਬੈਠੇ ਹੋ ਤੁਸੀਂ, ਠੀਕ ਦਾਨ ਕਰ ਰਹੇ ਹੋ, ਠੀਕ ਕਿਰਤ ਹੈ ਤੁਹਾਡੀ, ਪਰ ਜਿਹੜੇ ਅਸੀਂ ਦਾਨ ਲੈਣ ਵਾਲੇ ਹਾਂ ਨਾ, ਸਾਡੇ ਸਰੀਰ ਰੂਪੀ ਧਰਤੀ ਕੱਲਰ ਬਣ ਗਈ। ਮਹਾਰਾਜ ਨੇ ਕਹਿ ਦਿੱਤਾ, ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ। ਯੂਨੀਵਰਸਿਟੀ ਤੇ ਲਿਆਓ ਬੀਜ, ਕਿੰਨਾ ਹੀ ਚੰਗਾ ਬੀਜ, ਜੇ ਖੇਤ ਕੱਲਰ ਹੈ ਤੇ ਕਦੇ ਨਹੀਂ ਜੰਮੂਗਾ। ਸਾਡੀਆਂ ਦੇਹੀਆਂ ਕੱਲਰ ਹੈ ਦਾਨ ਲੈਣ ਵਾਲਿਆਂ ਦੀਆਂ। ਗੁਰਮਤ ਦਾ ਹੁਕਮ ਇਹ ਹੈ ਕਿ ਇੱਕ ਦਿਨ ਤੈਨੂੰ ਕੋਈ ਸ਼ਰਧਾ ਨਾਲ ਪ੍ਰਸ਼ਾਦਾ ਛਕਾਉਂਦਾ ਨਾ, ਪੰਜ ਜਪਜੀ ਸਾਹਿਬ ਦੇ ਪਾਠ ਕਰ ਤਾਂ ਭਾਰ ਹਲਕਾ ਹੋਊਗਾ। ਪੰਜ ਜਪਜੀ ਸਾਹਿਬ ਦੇ ਪਾਠ ਇੱਕ ਦਿਨ ਲੰਗਰ ਕਿਸੇ ਦੇ ਛਕੀਏ ਤੇ ਤਾਂ ਅਗਲੇ ਨੂੰ ਛਕਾਉਣ ਵਾਲੇ ਨੂੰ ਫਾਇਦਾ ਹੋ। ਇੱਥੇ ਪੰਜ ਪੌੜੀਆਂ ਵੀ ਨਹੀਂ ਪੜਨੀਆਂ, ਅੱਜ ਖੇਖੋ ਸਤਨਾਮ ਤੇ ਹੋਰ ਲਾਣਾ ਤੁਹਾਨੂੰ ਸਾਡੇ ਸਾਹਮਣੇ ਹੀ ਹੈ। ਸਾਡਾ ਤਾਂ ਚੌਕੀਦਾਰ ਹੈ, ਹਾਕ ਮਾਰਨੀ ਪੈਂਦੀ ਹੈ। ਪਤਾ ਤਾਂ ਘਰਦੇ ਨੂੰ ਵੀ ਹੁੰਦਾ ਵੀ ਜਾਗਦਾ ਰਹੀਏ, ਚੋਰਾਂ ਤੇ ਬਚਜਾਂਗੇ, ਪਰ ਚੌਕੀਦਾਰ ਦਾ ਫਰਜ਼ ਹੁੰਦਾ। ਅਸੀਂ ਵੀ ਤੁਹਾਡੇ ਚੌਕੀਦਾਰ ਹਾਂ, ਅਸੀਂ ਕੱਲਰ ਬਣ ਗਏ ਧਾਰਮਿਕ ਬੰਦੇ। ਖੰਡ ਪਾਠ ਦਾ ਭੋਗ ਪੈਣ ਤੋਂ ਬਾਅਦ ਸਾਡੇ ਵੀਰ ਗ੍ਰੰਥੀ ਘਰ ਨਹੀਂ ਜਾਂਦੇ, ਪਹਿਲਾਂ ਮਲੇਰ ਕੋਟੜੇ ਦੇਖਣਗੇ ਕਿਤੇ ਮੱਛੀ ਦੇ ਪਕੌੜੇ ਕਿੱਥੇ ਬਣਦੇ। ਬਸ ਤਰ ਗਿਆ ਖੰਡ ਪਾਠ ਕਰਾਉਣ ਵਾਲਾ ਤੇ ਕਰਨ ਵਾਲਾ ਤਾਂ ਤਰੀ ਹੀ ਪਿਆ। ਅੱਜ ਕਿਹਾ ਕੁਛ ਸਾਧਨਾ ਆਂਡੇ ਤਾਂ ਐ ਖਾਂਦੇ ਫਿਰਦੇ ਕਥਾ ਕੀਰਤਨ ਕਰਨ ਵਾਲੇ ਜਿਵੇਂ ਨਿਆਣੇ ਗੰਨੇ ਦੀਆਂ ਗਲੇਰੀਆਂ ਚੱਬਦੇ ਹੁੰਦੇ ਤੇ ਜੇਬਾਂ ਚ ਮੂੰਗਫਲੀ ਪਾਈ ਮਾਂਗ ਫਿਰਦੇ ਨੇ। ਤੁਹਾਡਾ ਕਸੂਰ ਨੀ, ਅਸੀਂ ਦਾਨ ਲੈਣ ਵਾਲੇ ਕੱਲਰ ਬਣ ਗਏ। ਸਿਮਰ ਨੀ ਸਾਡੇ ਕੋਲ, ਜੀਵਨ ਨੀ ਸਾਡਾ, ਤੇ ਦਾਨ ਕਦੇ ਨੀ ਜੰਮੂਗਾ ਜੇ ਖੇਤ ਰੂਪੀ ਧਰਤੀ ਠੀਕ ਨਹੀਂ ਹੈ। ਉਹਨੂੰ ਬਥੇਰਾ ਸਮਝਾਇਆ ਸਿੱਖਾਂ ਨੇ, ਬਹੁਤ ਕਿਹਾ। ਉਹ ਤੂੰ ਗੁਰੂ ਕੇ ਲੰਗਰ ਦਾ ਛਕਦੇ ਖੀਰਾ ਨਿਤ ਰਜ ਰਜ ਕੇ ਭਾਂਡੇ ਮਾਂਜ ਲਿਆ ਕਰ, ਕੁਛ ਸਿਮਰਨ ਕਰ ਲਿਆ ਕਰ, ਲੱਕੜਾਂ ਢੋ ਲਿਆ ਕਰ, ਪੱਖਾ ਝੱਲ ਲਿਆ ਕਰ। ਬਹੁਤ ਸਮਝਾਇਆ, ਸਾਨੂੰ ਵੀ ਬਾਣੀ ਬਹੁਤ ਸਮਝਾਉਂਦੀ ਹੈ। ਤੇ ਖੰਡੂਰ ਸਾਹਿਬ ਦਾ ਇਤਿਹਾਸ ਹੈ ਤੁਹਾਡਾ, ਇਹ ਸਾਰੇ ਲੋਕਾਂ ਨੇ ਉਹਦਾ ਨਾਂ ਰੱਖਤਾ ਖੀਰ ਖਾਣਾ ਸਿੱਖ। ਜਿੱਧਰ ਤੁਰਿਆ ਫਿਰਿਆ ਖੀਰ ਖਾਣਾ ਸਿੱਖ ਆ ਗਿਆ। ਇੱਕ ਦਿਨ ਸ਼ਰਮਿੰਦਾ ਜਿਹਾ ਹੋ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਚਲੇ ਗਏ ਤੇ ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਹੁਣ ਤਾਂ ਮੈਨੂੰ ਇਨ੍ਹਾਂ ਨੇ ਕੱਢੇ ਦੇਣਾ, ਹੁਣ ਨੀ ਮੈਨੂੰ ਤੁਰਨ ਫਿਰਨ ਦਿੰਦੇ, ਤਾਨੇ ਮਾਰੀ ਜਾਂਦੇ, ਕਿਰਪਾ ਕਰਕੇ ਮੈਨੂੰ ਕੋਈ ਸੇਵਾ ਦੱਸ ਦੋ, ਥੋੜੀ ਬਹੁਤੀ ਕਰ ਲੇ ਕਰੋ, ਮੈਨੂੰ ਸੇਵਾ ਬਖਸ਼ੋ। ਸ੍ਰੀ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ, ਕਹਿੰਦੇ, ਸਿੱਖਾ ਤੇਰੇ ਵਰਗਾ ਸੇਵਾਦਾਰ ਤਾਂ ਸਾਨੂੰ ਲੱਭਣਾ ਹੀ ਕੋਈ ਨੀ, ਲੱਕੜੀਆਂ ਲਿਆਉਣ ਵਾਲੇ ਬਹੁਤ, ਰੋਟੀਆਂ ਪਕਾਉਣ ਵਾਲੇ ਬਹੁਤ, ਝਾੜੂ ਦੇਣ ਵਾਲੇ ਬਹੁਤ, ਪਾਣੀ ਲਿਆਉਣ ਵਾਲੇ ਬਹੁਤ, ਦਸ ਥਾਲੀਆਂ ਖਾਣ ਵਾਲਾ ਤਾਂ ਤੂੰ ਹੀ ਹੈ। ਅੱਜ ਕਿਹਾ ਕੁਛ ਸਾਧਨਾ, ਇਹ ਤਾਂ ਲੱਭਣਾ ਨੀ ਭਾਈ, ਇਹ ਨੀ ਸੇਵਾ ਛੱਡਣੀ, ਬਾਕੀ ਕੰਮ ਕਰਨ ਵਾਲੇ ਤਾਂ ਬਹੁਤ ਨੇ, ਤਾਂ ਕੱਲਾ ਤੂੰ ਹੈ, ਇਹ ਨੀ ਸੇਵਾ ਛੱਡਣੀ, ਲਾਇ ਕਰ ਗੱਫੇ। ਕਈ ਜਾਣਦੇ ਸਿੱਖਾਂ ਸੁੱਖਾਂ ਨੂੰ ਜੋਗਸ਼ ਕਹਿੰਦੇ ਮਹਾਰਾਜ। ਹੋਰ ਸ਼ਰਮਿੰਦਾ ਜਿਹਾ ਹੋ ਗਿਆ, ਚਰਨਾਂ ਤੇ ਢਹਿ ਪਿਆ, ਕਹਿੰਦਾ, ਮਹਾਰਾਜ ਐਂ ਨਾ ਕਰੋ, ਸਿੱਖ ਤਾਂ ਕਹਿੰਦੇ ਸੀ ਤੁਸੀਂ ਵੀ ਉਹੀ ਗੱਲ ਕਹਿਤੀ, ਕਿਰਪਾ ਕਰਕੇ ਮੈਨੂੰ ਸੇਵਾ ਬਖਸ਼ ਦੋ। ਲਓ ਹੁਣ ਬਚਨ ਸੁਣਿਓ ਗੁਰੂ ਅੰਗਦ ਦੇਵ ਜੀ ਦਾ। ਸਤਿਗੁਰ ਕਹਿੰਦੇ, ਖੀਰ ਖਾਣਿਆ ਸਿੱਖਾ, ਹੁਣ ਸੇਵਾ ਤੂੰ ਕੀ ਕਰਨੀ ਹੈ, ਪਰਸੋਂ ਨੂੰ ਤਾਂ ਤੂੰ ਚੜਾਈ ਕਰ ਜਾਣਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਹੁਣ ਤਾਂ ਸਮਾਂ ਹੀ ਥੋੜਾ ਰਹਿ ਗਿਆ, ਹੁਣ ਤਾਂ ਆਈ ਕੰਮ ਹੈ, ਗੱਫਾ ਥੋੜਾ ਜਿਹਾ ਹੋਰ ਵਧਾ ਦੇ, ਕਿਉਂਕਿ ਦੋ ਦਿਨ ਦਾ ਟਾਈਮ। ਜਾਂ ਸੁਣਿਆ ਚਰਨਾਂ ਤੇ ਢਹਿ ਕੇ ਕਹਿਣ ਲੱਗਾ, ਮਹਾਰਾਜ ਦੋ ਦਿਨ ਤਾਂ ਬਹੁਤ ਨੇ, ਤੁਸੀਂ ਤਾਂ ਕਿਸੇ ਨੂੰ ਬਖਸ਼ਣਾ ਹੋਵੇ ਇੱਕ ਪਲ ਵਿੱਚ ਬਖਸ਼ ਦੋ, ਥੋੜੀ ਤਾਂ ਦ੍ਰਿਸ਼ਟੀ ਹੈ, ਅਜੇ ਤਾਂ ਤਿੰਨ ਦਿਨ ਪਏ ਨੇ, ਇੱਕ ਪਲ ਵਿੱਚ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਇੱਕ ਪਲ ਵਿੱਚ ਨਿਸਤਾਰਾ ਕਰ ਦਿੱਤਾ ਐਡੇ ਵੱਡੇ ਪਾਪੀ ਦਾ, ਕਿਰਪਾ ਕਰੋ ਚਰਨ ਫੜ ਕੇ, ਨਾਲੇ ਦਰ ਐਸਾ ਕਦੇ ਜੁੜ ਜਾਈਏ ਇਹਦੇ ਨਾਲ। ਜਾਪ ਤਪ ਸੰਜਮ ਧਰਮ ਨਾ ਕਮਾਇਆ, ਜਪ ਕਹੀਏ ਸਹਿਜ ਜੋਗ, ਤਪ ਕਹੀਏ ਕਠਿਨ ਭਗਤੀ, ਸੰਜਮ ਕਹੀਏ ਸਾਮ ਦਾਮ, ਸਾਰੇ ਵਿਸ਼ੇ ਵਿਕਾਰਾਂ ਤੇ ਕੰਟਰੋਲ ਦਸਾ ਇੰਦਰੀਆਂ ਤੇ, ਉਹਨੂੰ ਕਹਿੰਦੇ ਸਾਮ ਦਾਮ ਸੰਜਮ। ਜਪ ਤਪ ਸੰਜਮ ਧਰਮ, ਧਰਮ ਦਾ ਅਰਥ ਹੈ ਧ੍ਰੀ ਕਾਸ਼ ਧਾਤੂ ਧਰਮਾ, ਵੇਦ ਨੇ ਧਰਮ ਦਾ ਅਰਥ ਕੀਤਾ ਹੈ, ਧਾਰਨ ਕਰਨ ਯੋਗ ਵਸਤੂ, ਜੋ ਸ਼ੁਭ ਗੁਣ ਨੇ ਉਹ ਵੀ ਨਹੀਂ ਕੀਤੇ। ਸੇਵਾ ਸਾਧ, ਲੰਗਰ ਦੇ ਭਾਂਡੇ ਨਹੀਂ ਮਾਂਜੇ, ਝਾੜੂ ਨਹੀਂ ਦਿੱਤਾ, ਸਾਧ ਸੰਗਤ ਦੀ ਸੇਵਾ ਨਹੀਂ ਕੀਤੀ। ਸੇਵਾ ਸਾਧ ਇੱਕ ਹੋਰ ਬਹੁਤ ਵੱਡਾ ਪਾਪ ਕਮਾਇਆ, ਉਹ ਕਿਹੜਾ? ਨਾ ਜਾਣਿਆ ਹਰ ਰਾਇਆ, ਰਾਏ ਨਾਮ ਹੈ ਵੱਡੇ ਦਾ, ਜੋ ਸਭ ਤੋਂ ਵੱਡਾ ਵਾਹਿਗੁਰੂ ਹੈ ਉਹਨੂੰ ਵੀ ਨਹੀਂ ਜਾਣਿਆ, ਕਹਿੰਦਾ ਰੱਬ ਹੈ ਹੀ ਨੀ, ਅੱਜ ਕੇ ਕੁਝ ਸਤਨਾਮ ਹੈਗੇ ਇੱਥੇ, ਕਹਿੰਦੇ ਪਰਮਾਤਮਾ ਹੈ ਹੀ ਨੀ, ਐਡਾ ਵੱਡਾ ਪਾਪ। ਚਾਰ ਪਾਪ ਵੇਦ ਵਿੱਚ ਬਹੁਤ ਵੱਡੇ ਲਿਖੇ ਨੇ, ਚਾਰ ਮੁੱਖ ਪਾਪ ਨੇ ਪੁਰਾਤਨ ਗ੍ਰੰਥਾਂ ਵਿੱਚ, ਬ੍ਰਾਹਮਣ ਨੂੰ ਮਾਰਨਾ, ਗਊ ਨੂੰ ਮਾਰਨਾ, ਦੋ ਗੁਰਸਿੱਖ ਪਿਆਰੇ ਜੰਮ ਦੀ ਲੜਕੀ ਨੂੰ ਮਾਰਨਾ, ਤਿੰਨ ਅਣਚਾਰੀ ਤੇ ਪਰਾਏ ਦਾ ਧਨ ਲੈਣਾ। ਇਹ ਚਾਰ ਅਜਗਰ ਪਾਪ ਨੇ ਵੇਦ ਵਿਚ, ਬ੍ਰਹਮਣ ਦਾ ਮਾਰਨਾ, ਗਊ ਦਾ ਮਾਰਨਾ, ਲੜਕੀ ਦਾ ਮਾਰਨਾ ਤੇ ਪਰਾਏ ਦਾ ਧਨ ਚੁਰਾਉਣਾ। ਇਨ੍ਹਾਂ ਚੋ ਸ਼ਾਸਤਰ ਕਹਿੰਦਾ ਇੱਕ ਵੀ ਹੋ ਜਾਵੇ ਨਾ ਉਹ ਲੱਖਾਂ ਜਨਮ ਨਰਕਾਂ ਵਿਚ ਜਾਵੇਗਾ, ਉਹਨੇ ਜਨਮ ਵੀ ਮਨੁੱਖ ਨਹੀਂ ਮਿਲਣਾ। ਇਹ ਚਾਰੇ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹੋ, ਕਦੇ ਇਕੱਠੇ ਲਿਖੇ ਹੋਏ, ਚਾਰੇ ਇਕੱਠੇ ਹੀ। ਤੇ ਮੇਰੇ ਬਾਬੇ ਨਾਨਕ ਨੇ ਕਹਿਤਾ ਚਾਰ ਕਰਨ ਦੀ ਲੋੜ ਨੀ, ਇੱਕੋ ਕਰ ਲਈ ਬਥੇਰਾ, ਚਾਰਾਂ ਦੇ ਬਰਾਬਰ। ਪੜੋ ਬਾਣੀ ਵਿਚ, ਬ੍ਰਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਧਾਨ। ਚਾਰੇ ਇਕੱਠੇ ਹੀ ਲਿਆ ਤੇ ਬਾਬੇ ਨਾਨਕ ਨੇ ਇੱਕੋ ਤੁਕ ਵਿਚ। ਬ੍ਰਹਮਣ, ਬ੍ਰਾਹਮਣ ਦਾ ਮਾਰਨਾ, ਕੈਲੀ ਗਊ ਦਾ ਮਾਰਨਾ, ਕੰਜਕਾ ਬੱਚੀ ਦਾ ਮਾਰਨਾ, ਤਿੰਨ ਹੋ ਗਏ। ਅਣਚਾਰੀ ਕਾ ਧਾਨ, ਪਰਾਇਆ ਧਨ ਜਾਂ ਸਾਧ ਸੰਗਤ ਲੁੱਟਾਂ ਖੋਹਾਂ ਦਾ ਧਨ ਖਾਣਾ। ਲਓ ਹੁਣ ਕੰਨ ਖੋਲਿਓ ਜਰਾ, ਕਿਹੜਾ ਜਾ ਟੀਕਾ ਲਾਇਆ ਮਹਾਰਾਜ ਨੇ, ਕਿਹੜਾ ਹੈ? ਸਤਿਗੁਰ ਕਹਿੰਦੇ ਚਾਰ ਕਰਨ ਦੀ ਲੋੜ ਨੀ, ਇਹ ਚਾਰੇ ਤੈਨੂੰ ਇਕੱਠੇ ਹੀ ਮਿਲ ਜਾਣਗੇ, ਇਕੱਠੇ ਹੀ। ਇੱਕ ਕਰ ਲੈ, ਕਿਹੜਾ? ਪਾਹੇ ਏਤੇ, ਏਤੇ ਕਹੀਏ ਉੱਪਰ ਦੇ ਜਿਹੜੇ ਚਾਰ ਗਿਣੇ ਨੇ, ਪੈ ਜਾਣਗੇ ਤੈਨੂੰ, ਮਿਲ ਜਾਣਗੇ। ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਜੇ ਤੂੰ ਰੱਬ ਨੂੰ ਭੁੱਲ ਗਿਆ, ਚਾਰ ਕਰਨ ਦੀ ਲੋੜ ਨੀ, ਬਰਾਬਰੇ ਹੋ ਗਿਆ। ਅੱਜ ਕੇ ਆਖੋ ਸਤਨਾਮ, ਵੇਖ ਲੋ ਬਾਣੀ ਨੇ ਖੁਲਾਸੇ ਖੋਲੇ। ਪਾਹੇ ਏਤੇ ਜਾਏ ਵਿਸਰ ਨਾਨਕਾ ਇੱਕ ਨਾਮ। ਜੇ ਤੈਨੂੰ ਵਾਹਿਗੁਰੂ ਭੁੱਲ ਗਿਆ, ਬ੍ਰਾਹਮਣ ਮਾਰਨ ਦੀ ਲੋੜ ਨੀ, ਗਊਆਂ ਮਾਰਨ ਦੀ ਲੋੜ ਨੀ, ਲੜਕੀਆਂ ਮਾਰਨ ਦੀ ਲੋੜ ਨੀ, ਚੋਰੀਆਂ ਕਰਨ ਦੀ ਲੋੜ ਨੀ, ਇਹ ਚਾਰੇ ਤੈਨੂੰ ਇਕੱਠੇ ਹੀ ਮਿਲ ਜਾਣੇ ਹੈ। ਐਡਾ ਪਾਪ ਹੈ। ਇੱਕ ਹੋਰ ਸੁਣ ਲੋ, ਰੱਬ ਨੂੰ ਭੁੱਲਣਾ, ਮਹਾਰਾਜ ਦੀ ਬਾਣੀ ਨੇ ਸੁਖਮਨੀ ਸਾਹਿਬ ਪੜਿਆ ਨਾ ਕਰੋ, ਵਿਚਾਰਿਆ ਕਰੋ। ਐਸਾ ਬਚਨ ਮਹਾਰਾਜ ਨੇ ਲਿਖੇ ਕਿ ਲੱਖਾਂ ਸਿਆਣਪਾਂ, ਲੱਖਾਂ ਦਾਨ ਪੁੰਨ, ਲੱਖਾਂ ਗੁਣ ਤੇਰੇ ਵਿਚ ਹੋਣ, ਪਰ ਬਚਨ ਤਾਂ ਕਰ ਦਿੱਤਾ ਭਾਈ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਸਭ ਬਿਰਥੇ। ਤੇ ਹੋਰ ਵੀ ਬਚਨ ਬਾਣੀ ਵਿਚ ਆਉਣੇ ਹੈ, ਲੰਮਾ ਹੁੰਦਾ ਹੈ ਪ੍ਰਕਰਣ। ਵਾਹਿਗੁਰੂ ਦੇ ਨਾਮ ਬਿਨਾ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਚਾਰੇ ਪਾਪ ਜਗਰ ਮਿਲ ਜਾਣਗੇ। ਇੱਥੇ ਹੁਣ ਨਿਤ ਰਹਿ ਰਾਸ ਵਿਚ ਸਤਿਗੁਰ ਕਹਿ ਰਹੇ ਨੇ, ਨਾ ਜਾਣਿਆ ਹਰ ਰਾਇਆ, ਪਰਮੇਸ਼ਰ ਨੂੰ ਜਾਣਿਆ ਹੀ ਨੀ ਵੀ ਕੋਈ ਹੈਗਾ, ਨਾ ਜਪ, ਨਾ ਤਪ, ਨਾ ਸੰਜਮ, ਨਾ ਧਰਮ, ਨਾ ਵਾਹਿਗੁਰੂ ਨੂੰ ਜਾਣਿਆ। ਪਰ ਤਰੀਕਾ ਦੱਸ ਗਏ ਤੁਹਾਨੂੰ ਬਚਣ ਦਾ, ਕਹੋ ਨਾਨਕ ਹਮ। ਹਮ ਫਾਰਸੀ ਦਾ ਸ਼ਬਦ ਹੈ, ਮੈਂ ਦਾ ਬਹੁ ਵਚਨ ਹੈ, ਮੈਂ ਇੱਕ ਵਚਨ ਹੈ, ਹਮ ਬਹੁ ਵਚਨ ਹੈ। ਹਮ ਕਹੀਏ ਤਮਾਮ, ਟੋਟਲਟੀ, ਤਮਾਮ ਜਿਹਨੂੰ ਸਾਰੇ ਕਹੀਏ। ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਸਾਰੇ ਔਗਣ ਮੇਰੇ ਵਿਚ ਹਨ, ਜਿੰਨੇ ਵੀ ਗਿਣੇ ਨੇ ਉੱਪਰ ਮੇਰੇ ਵਿਚ ਹਨ, ਪਰ ਸਤਿਗੁਰ ਤੇਰੇ ਤੇ ਇੱਕ ਆਸ ਹੈ, ਤੇਰੇ ਤੇ ਇੱਕ ਭਰੋਸਾ ਹੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਨ। ਰਾਖੋ ਦਾ ਅਰਥ ਇਹ ਨਹੀਂ ਮੰਨਣਾ ਵੀ ਅਰਦਾਸ ਕਰਨੀ ਹੈ ਮੇਰੀ ਰੱਖੋ ਲਾਜ, ਨਹੀਂ ਨਹੀਂ, ਬਹੁਤ ਗੰਭੀਰ ਸ਼ਬਦ ਹੈ। ਇਹ ਨਹੀਂ ਕਿ ਮੇਰੀ ਰੱਖੋ ਲਾਜ, ਨਹੀਂ ਨਹੀਂ, ਸ਼ਰਨ ਪਰੇ ਕੀ ਰਾਖੋ। ਹਾਹੇ ਨੂੰ ਔਂਕੜ ਬਚਨ ਕਰ ਰਹੇ ਨੇ ਮਹਾਰਾਜ, ਜਿਹੜਾ ਤੇਰੀ ਸ਼ਰਨ ਆ ਜਾਵੇ ਉਹਦੀ ਰੱਖ ਲੈਣਾ। ਅੱਜ ਕੇ ਆਖੋ ਸਤਨਾਮ, ਗੁਰੂ ਤੇ ਭਰੋਸਾ ਦਿਲਾ ਰਹੇ ਨੇ, ਰਾਖੋ, ਤੂੰ ਰੱਖਦਾ, ਤੈਨੂੰ ਕੋਈ ਫਰਕ ਨੀ, ਤੇਰੀ ਸ਼ਰਨ ਆ ਜਾਵੇ ਕੋਈ ਜੀ। ਰਾਖੋ ਸ਼ਰਮਾ ਸ਼ਰਨ ਪਰੇਗੀ, ਰਾਖੋ ਸ਼ਰਮਾ ਸ਼ਰਨ ਪਰੇਗੀ, ਰਾਖੋ ਸ਼ਰਮਾ ਸ਼ਰਨ ਪਰੇਗੀ। ਮਹਾਰਾਜ ਤੁਹਾਡਾ ਸੁਭਾਅ ਹੈ, ਤੁਹਾਡਾ ਬਿਰਦ ਕਹੀਏ ਆਦਤ ਹੈ, ਸ਼ਰਨ ਪਰੇ ਕੀ ਰਾਖ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ। ਬਿਰਦ ਕਹਿੰਦੇ ਹਿੰਦੀ ਵਿਚ ਸੁਭਾਅ ਨੂੰ, ਨੇਚਰ ਹੈਬਿਟ ਨੂੰ। ਤੁਹਾਡਾ ਸੁਭਾਅ ਹੈ ਜਿਹੜਾ ਆ ਜਾਵੇ ਤੁਸੀਂ ਰੱਖਦੇ ਹੋ, ਮੇਰੀ ਵੀ ਰੱਖੋ ਹੁਣ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਕੀਰਖਾਣੇ ਸਿੱਖਾ, ਜੇ ਤਾਂ ਪਾਪ ਬਖਸ਼ਾਉਣੇ ਹੈ ਤੈਨੂੰ ਇੱਕ ਕੰਮ ਕਰਨਾ ਪਊ। ਕਹਿੰਦਾ ਜੀ ਦੱਸੋ। ਏਦਾਂ ਕਰ ਮਹਾਰਾਜ, ਕਹਿੰਦੇ ਦੋ ਦਿਨ ਗੱਫੇ ਲਾ ਲੈ ਹੋਰ, ਅੱਜ ਅਰ ਕੱਲ, ਪਰਸੋਂ ਸਵੇਰੇ ਕਰੀ ਇਸ਼ਨਾਨ, ਜੰਗਲ ਨੂੰ ਚਲਿਆ ਜਾਈ, ਨਾਲ ਲੈ ਜੀ ਅੱਗ, ਲੱਕੜਾਂ ਕਰੀ ਕੱਠੀਆਂ, ਢੇਰ ਲਾ ਲਈ ਸੁੱਕੀਆਂ ਲੱਕੜਾਂ ਦਾ, ਤੇ ਜਦ ਢੇਰ ਲੱਗ ਜਾਵੇ ਫਿਰ ਅੱਗ ਸਲਗਾ ਦੀ ਵਿਚ, ਤੇ ਜਦ ਅੱਗ ਮੱਚ ਪਵੇ ਵਿਚ ਛਾਲ ਮਾਰ ਕੇ ਸੰਸਕਾਰ ਕਰ ਲਈ, ਤੇਰੇ ਸਾਰੇ ਪਾਪ ਕੱਟ ਦੇਵਾਂਗੇ। ਅੱਜ ਕੇ ਆਖੋ ਸਤਨਾਮ, ਪਾਤਾ ਪਰਚਾ, ਆਹ ਕੰਮ ਕਰੀ। ਉਦੋਂ ਤਾਂ ਖੁਸ਼ੀ ਨਾਲ ਕਹਿਤਾ, ਕਹਿੰਦਾ ਮਹਾਰਾਜ ਪਿੱਛੇ ਤੇ ਵੀ ਤਾਂ ਫੂਕਣਾ ਹੀ ਹੈ, ਨਾਲੇ ਸਵਾਸ ਵਧਣ ਹੀ ਨੀ, ਮਰਨਾ ਵੀ ਹੈ। ਜੇ ਮੇਰੇ ਇੰਨੇ ਪਾਪ ਬਖਸ਼ਦੇ ਹੋ ਮੈਨੂੰ ਮਨਜੂਰ ਹੈ। ਲਓ ਜੀ ਤੀਜਾ ਦਿਨ ਆ ਗਿਆ, ਲੈ ਕੇ ਗੋਹਾ ਗਾਹ, ਉਦੋਂ ਆਮ ਅੱਗ ਨਹੀਂ ਸੀ ਮਿਲਦੀ, ਲੈ ਗਿਆ ਜੰਗਲ ਵਿਚ, ਉਜਾੜ ਵਿਚ ਲੱਕੜਾਂ ਕੱਠੀਆਂ ਕੀਤੀਆਂ, ਢੇਰ ਲਾ ਲਿਆ ਤੇ ਸਲਗਾ ਲਈ ਅੱਗ। ਨਿਊ ਨਿਊ ਅੱਗ ਮਚੇ, ਆਲੇ ਦੁਆਲੇ ਗੇੜੇ ਮਾਰਦਾ ਫਿਰੀ ਜਫੇ, ਚੱਕਰ ਚੂੰਡਾ ਬੰਦ ਤਾਂ ਅੱਗ ਦਾ, ਕਿੱਥੇ ਜੀ ਕਰੇ ਛਾਲ ਮਾਰਨ ਨੂੰ। ਅੱਜ ਕੇ ਆਖੋ ਸਤਨਾਮ, ਇਹਦਾ ਕੋਈ ਮਿਲਦਾ ਹੀ ਹੁਣੇ, ਜਿਹੜੇ ਬਈ ਕਹਿੰਦੇ ਨੇ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ। ਇਹ ਪੜ੍ਹ ਲੈਂਦੇ ਅਸੀਂ, ਮੈਂ ਵੀ ਕਈ ਵਾਰ ਪੜ੍ਹਦਾ ਧਾਰਨਾ, ਪਰ ਪਤਾ ਤਾਂ ਮੈਨੂੰ ਇਹ ਵੀ ਰਸਤੇ ਜਾਂਦੇ ਨੂੰ ਕਿੰਨਾ ਕੁ ਡਰ ਲੱਗਦਾ। ਅੱਜ ਕੇ ਆਖੋ ਸਤਨਾਮ, ਮੈਨੂੰ ਤਾਂ ਰਸਤੇ ਚ ਲੱਗਦਾ ਉਹ, ਕਈਆਂ ਨੂੰ ਕੀਰਤਨ ਕਰਦੇ ਨੂੰ ਲੱਗਦਾ ਉਹ ਬੰਦੂਕ ਲੈ ਕੇ ਖੜਾਉਂਦੇ ਕੋਲ, ਵੀ ਇੱਥੇ ਬਾਜੇ ਚ ਕਿਹੜਾ ਮੈਨ ਬੰਬ ਫਟਣ ਲੱਗੇ। ਤੂੰ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿਚ ਬੈਠੇ, ਜੇ ਇੱਥੇ ਕੋਈ ਮਾਰ ਦੇਵੇ ਤੂੰ ਸ਼ੁਕਰ ਕਰ। ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਗੁਰੂ ਪੁੱਛੇ ਲਊਗਾ ਕੌਣ ਪਿਆ, ਗੱਲ ਮੁੱਕ ਗਈ, ਇੰਨਾ ਹੀ ਪੁੱਛਣਾ ਹੀ ਬਥੇਰਾ। ਅਸੀਂ ਨੀ ਡਰ ਗੁਰਸਿੱਖ ਪਿਆਰਿਓ, ਉਹ ਕਿੱਥੇ ਮਾਰ ਹੋਵੇ ਛਾਲ, ਇਹ ਤਾਂ ਰੱਬ ਦੇ ਪਿਆਰੇ ਹੁੰਨੇ ਜਿਹੜੇ ਕਹਿ ਦਿੰਨੇ ਰੱਬ ਨੂੰ, ਕਿਹੜੀ ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਹੇ ਵਾਹਿਗੁਰੂ, ਮੇਰੀ ਤਾਂ ਇੱਕੋ ਬੇਨਤੀ ਹੈ, ਕਰਵਟ ਦੇ ਦੋ ਅਰਥ ਨੇ, ਇੱਕ ਕਰਵਟ ਲੈਣੀ ਬਦਲ ਜਾਣਾ, ਇੱਕ ਕਰਵਟ ਕਰਵਤ ਆਰਾ ਸਿਰ ਕਰਵਤ ਧਰਾਏ, ਆਰੇ ਨਾਲ ਸਿਰ ਚੜਾਉਣਾ। ਉਹ ਰੱਬ ਦਾ ਪਿਆਰਾ ਕਹਿੰਦਾ ਤੇਥੋਂ ਮੂੰਹ ਮੋੜਨਾ ਮਨਜੂਰ ਨੀ, ਆਰੇ ਨਾਲ ਚੜਾਉਣਾ ਮਨਜੂਰ ਹੈ। ਅੱਜ ਕੇ ਆਖੋ ਸਤ, ਉਹ ਕੋਈ ਵਿਹਲੇ ਹੁੰਦੇ ਨੇ ਜਿਹੜੇ ਕਹਿਣ ਆਰੇ ਨਾਲ ਚੀਰ ਦੋ। ਪਰ ਮਤੀ ਦਾਸ ਨੇ ਸੱਚ ਕਰਕੇ ਦਿਖਾਇਆ ਇਸ ਦੁੱਖ ਨੂੰ, ਚੀਰ ਦੋ ਜਰੂਰ ਪਰ ਮੁੱਖ ਗੁਰੂ ਵੱਲ ਰੱਖਿਓ। ਐਨ ਪ੍ਰਤੱਖ ਕਰਤੀ ਉਹਨੇ ਗੱਲ ਕਿੱਥੇ ਛਾਲ ਮਾਰ ਹੋਵੇ ਘੁੰਮੀ ਜਾਵੇ ਆਲੇ ਦੁਆਲੇ ਤੇ ਮਨ ਵਿਚ ਪੈ ਗਈਆਂ ਵਿਚਾਰਾਂ ਕਹਿੰਦਾ ਸੱਚੇ ਪਾਤਸ਼ਾਹ ਤਾਂ ਸਿੱਖ ਨੂੰ ਕਦੇ ਮਾਰ ਨਹੀਂ ਸਕਦੇ ਇਹ ਤਾਂ ਮੈਂ ਮਾਫ਼ੀ ਮੰਗ ਲੈਣੀ ਸੀ ਉਦੋਂ ਹੀ ਪਤਾ ਨੀ ਕਿੰਨੀ ਉਮਰ ਹੈ ਐਵੀ ਮਰਨਾ ਕਹਿੰਦਾ ਸੜਕੇ ਬਸ ਅਕਲ ਆਈ ਨੀ ਤੇ ਪ੍ਰੇਮ ਗਿਆ ਨੀ ਮੰਨੇ ਲੇਵਾ ਬੇਨਤੀ ਪ੍ਰੇਮ ਤੇ ਅਕਲ ਕਦੇ ਇਕੱਠੇ ਨੀ ਰਹਿੰਦੇ ਜਿੱਥੇ ਅਕਲ ਹੋਵੇਗੀ ਉੱਥੇ ਪ੍ਰੇਮ ਨੀ ਰਹਿਣਾ ਜਿੱਥੇ ਪ੍ਰੇਮ ਹੋਵੇਗੀ ਉੱਥੇ ਅਕਲ ਨਹੀਂ ਆਉਣੀ ਅੱਜ ਕਿਉਂ ਪਿਓ ਪੁੱਤ ਦਾ ਪ੍ਰੇਮ ਨਹੀਂ ਭਾਈ ਭਾਈ ਭੈਣ ਭਰਾ ਦਾ ਕਿਉਂ ਪ੍ਰੇਮ ਨਹੀਂ ਹੈ ਪ੍ਰੇਮ ਕਿਤੇ ਚੀਨ ਨਹੀਂ ਗਿਆ ਸਾਰੇ ਅਕਲ ਵਾਲੇ ਹੋ ਗਏ ਅੱਜ ਕੇ ਅਖੋ ਸਾਧਨਾਮ ਬਾਪ ਡਾਂਗ ਚੱਕੀ ਫਿਰਦਾ 70 ਸਾਲ ਦਾ ਬੁੜਾ ਉਹ ਤਾਂ ਮੁੰਡੇ ਨੂੰ ਡਰਾਉਂਦਾ ਕਹਿੰਦਾ ਜਿਹੜੀ ਤੇਰੇ ਢਿੱਡ ਚ ਪਈਆਂ ਮੇਰੇ ਨੋਹਾਂ ਚ ਪਈਆਂ ਮੈਂ 70 ਸਾਲ ਹੋ ਗਏ ਮੇਰੀ ਕਿਤੇ ਧੌਲੀ ਉਈ ਆਈ ਹੈ ਉਹ ਤਾਂ 70 ਸਾਲ ਦਾ ਡਿਪਲੋਮਾ ਚੱਕੀ ਫਿਰਦਾ ਮੁੰਡਾ ਕਹਿੰਦਾ ਮੈਂ 16 ਪੜ੍ਹਿਆ ਤੈਨੂੰ ਊੜਾ ਨਹੀਂ ਆਉਂਦਾ ਅੱਜ ਕੇ ਅਖੋ ਸਾਧਨਾ ਉਹ 16 ਦੀ ਡਾਂਗ ਚੱਕੀ ਫਿਰਦਾ ਉਹ 70 ਦੀ ਜਾਂ ਦੋਹਾਂ ਦੇ ਹੱਥ ਵਿਚ ਡਾਂਗ ਹੈ ਖੜਕੂਗੀ ਉਹ ਫਿਰ ਭਾਈ ਉਹਨੂੰ ਆਪਣੀ ਬਜ਼ੁਰਗੀ ਦਾ ਮਾਣ ਹੈ ਤੇ ਉਹਨੂੰ ਆਪਣੀ ਪੜ੍ਹਾਈ ਦੋਹਾਂ ਚ ਪ੍ਰੇਮ ਕਿੱਥੇ ਹੁਣ ਸ਼ਮਾ ਨਹੀਂ ਹੈ ਭਾਈ ਦਇਆ ਸਿੰਘ ਸਿਰ ਨਹੀਂ ਸੀ ਕਟਾ ਸਕਦਾ ਜੇ ਅਕਲ ਵਰਤਦਾ ਅਕਲ ਵਰਤੀ ਨੋਟ ਕਰਿਓ ਜਾਂ ਸਿਰ ਮੰਗਿਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ 22,000 ਉੱਠ ਕੇ ਗਿਆ ਸੀ ਇਨ ਰਿਟਰਨ 5-10-20 ਨਹੀਂ ਸੀ ਗਿਆ ਕਿਤੇ ਭੁਲੇਖਾ ਹੋਵੇ ਤੁਹਾਨੂੰ 85,000 ਦੇ ਇਕੱਠ ਵਿਚੋਂ 22,000 ਬੰਦਾ ਉਠਿਆ ਸੀ ਇਕੱਠਾ ਜਾਂ ਵੇਖੀ ਸਾਹਮਣੇ ਤਲਵਾਰ ਤੇ ਗੁਰਸਿੱਖ ਪਿਆਰੇ ਉਹ ਤੁਰਨ ਲੱਗੇ ਕਹਿੰਦੇ ਨਾ 22,000 ਕਹਿੰਦੇ ਆ ਜਾਓ ਜੁੱਤੀਆਂ ਵੀ ਕੱਲ ਨੂੰ ਪਾ ਲੇਂਗੇ ਜੁੱਤੀਆਂ ਛੱਡ ਕੇ ਅਕਲ ਸੀ ਉੱਥੇ ਉਹਨਾਂ ਨੂੰ ਗਿਆਨੀ ਗਿਆਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿਚ ਕਹਿੰਦੇ ਜੋ ਛਕਉਏ ਥੇ ਕੁਣਕੇ ਕੇ ਉਹ ਭਾਜ ਗਏ ਕਿ ਠੁਣਕੇ ਕੇ ਜੁੱਤੀਆਂ ਹੀ ਛੱਡ ਗਏ ਦੂਈ ਵਾਰ ਆਵਾਜ਼ ਦਿੱਤੀ 600 ਬੰਦਾ 700 ਲਿਖਿਆ ਇਤਿਹਾਸ ਵਿਚ ਬਹੁਤ ਪੜ੍ਹੇ ਲਿਖੇ ਉਹ ਜਾ ਕੇ ਨਾ ਮਾਤਾ ਗੁਜਰੀ ਦਾ ਦਰਵਾਜ਼ਾ ਖੜਕਾਉਣ ਲੱਗ ਗਏ ਮਾਤਾ ਜੀ ਕਹਿੰਦੇ ਕੀ ਹੋ ਗਿਆ ਉਹ ਕਹਿੰਦੇ ਮਾਤਾ ਜੀ ਪੁੱਛੋ ਨਾ ਕੀ ਹੋ ਗਿਆ ਛੇਤੀ ਆਓ ਪਤਾ ਨੀ ਸਾਡੇ ਜਾਂਦੇ ਨੂੰ ਕਿੰਨੇ ਪੜ੍ਹਦੇ ਹੋਣੇ ਤੇਰੇ ਮੁੰਡੇ ਨੇ ਬਾਹਰ ਹਟਾਓ ਉਹਨੂੰ ਹਟਦਾ ਪੜ੍ਹਦੇ ਸਿੱਖ ਮਾਤਾ ਜੀ ਕਹਿਣ ਲੱਗੇ ਨੜ ਜੋ ਇੱਥੇ ਦਰਬਾਰ ਚ ਨਾ ਜਾਇਓ ਮਸੰਦੋ ਜੋ ਮੇਰਾ ਪੁੱਤ ਕਰ ਰਿਹਾ ਮੇਰੀ ਸਲਾਹ ਨਾਲੇ ਕਰ ਰਿਹਾ ਉਹ ਤੇ 26 ਦਿਨ ਉਹ ਕਮਰਾ ਬਣਿਆ ਵਾ ਹੁਣ ਵੀ ਆਨੰਦਗੜ੍ਹ ਜਾਇਓ ਇੱਕ ਤਾਂ ਸਾਹਮਣੇ ਨਵਾਂ ਦਰਬਾਰ ਬਣਿਆ ਨਾ ਪੁਰਾਣਾ ਆਨੰਦਗੜ੍ਹ ਕਿਲਾ ਉਹਦੇ ਗੇਟ ਬੜੋਗੇ ਸਾਹਮਣੇ ਇੱਕ ਕਮਰਾ ਆਵੇਗਾ 12x14 ਦਾ ਮਿਣਿਓ ਉਹਦੇ ਗੱਬੇ ਚੌਂਕੜਾ ਬਣਿਆ ਹੋਇਆ ਫਰਸ਼ ਲੱਗਿਆ ਥੜਾ ਇਹ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਮੇਰੇ ਗੁਰੂ ਗੋਬਿੰਦ ਸਿੰਘ ਬਰਾਜ ਦੇ ਹੁੰਦੇ ਸੀ ਅਜੇ ਹੈਗੀ ਥੋੜੇ ਕੋਲੋਂ ਨਿਸ਼ਾਨੀ ਊਂ ਤਾਂ ਕੋਈ ਦੁੱਖ ਨਾ ਮਨਾਵੇ ਊਂ ਤਾਂ ਕਾਰ ਸੇਵਾ ਵਾਲੇ ਨੇ ਫੱਟੇ ਚੱਕਤੇ ਅੱਜ ਖੇ ਅਖੋ ਸਤਨਾਮ ਕੋਈ ਗੁਰਸਿੱਖੀ ਦੀ ਇਤਿਹਾਸ ਦੀ ਨਿਸ਼ਾਨੀ ਨਹੀਂ ਛੱਡੀ ਨਾ ਕੋਈ ਪੁਰਾਣੀ ਬਿਲਡਿੰਗ ਨਾ ਕੋਈ ਥੜਾ ਨਾ ਕੋਈ ਦਰਖਤ ਆ ਦੇਖੋ ਚਾਂਦਨੀ ਚੌਂਕ ਜਾ ਕੇ ਬਰੋਟਾ ਸੀ ਉੱਥੇ ਜਿਹਦੇ ਖੇਡ ਸੀਸ ਕੱਟਿਆ ਗੁਰੂ ਤੇਗ ਬਹਾਦਰ ਜੀ ਦਾ ਉਹ ਜੜਾਂ ਤੇ ਹੀ ਪਟਤਾ ਹੁਣ ਉੱਥੇ ਮੁੱਢ ਰੱਖਿਆ ਵੈ ਵੀ ਹੁਣ ਇਹ ਤਾਏ ਨੂੰ ਕਾਹਨੂੰ ਰੱਖਿਆ ਹੁਣ ਜਦ ਤੁਸੀਂ ਪੱਟੇ ਦਿੱਤਾ ਹੁਣ ਇਹਨੂੰ ਵੀ ਫੂਕ ਲੋ ਹੁਣ ਉਹ ਮੁੱਢ ਰੱਖਿਆ ਵੈ ਏਡ ਦੇਖੋ 3 ਤਰ੍ਹਾਂ ਇਤਿਹਾਸ ਮਿਲਦਾ ਹੁੰਦਾ ਇੱਕ ਇਤਿਹਾਸ ਦਾ ਸੋਰਜ ਇਨ ਰਿਟਨ ਲਿਖਿਆ ਲਿਖਾਇਆ ਲਿਖਤ ਦੂਜਾ ਇਤਿਹਾਸ ਮਿਲਦਾ ਹੁੰਦਾ ਨਿਸ਼ਾਨੀਆਂ ਸਾਇੰਸ ਉਥੋਂ ਇਤਿਹਾਸ ਮਿਲਦਾ ਤੀਜਾ ਇਤਿਹਾਸ ਮਿਲਦਾ ਹੁੰਦਾ ਸੀਨੇ ਬਸੀਨੇ ਸਾਰਾ ਇਤਿਹਾਸ ਨਾ ਲਿਖ ਹੁੰਦਾ ਨਾ ਸਾਰਾ ਇਤਿਹਾਸ ਜ਼ਬਾਨੀ ਯਾਦ ਹੁੰਦਾ ਨਾ ਸਾਰੇ ਇਤਿਹਾਸ ਦੀਆਂ ਨਿਸ਼ਾਨੀਆਂ ਹੁੰਦੀਆਂ ਇਹ 3 ਚੀਜ਼ਾਂ ਇਕੱਠੀਆਂ ਹੋ ਕੇ ਇਤਿਹਾਸ ਕੰਪਲੀਟ ਹੋਇਆ ਕਰਦਾ ਬਾਹਰਲੇ ਮੁਲਕਾਂ ਵਿਚ ਪੁਰਾਣੀਆਂ ਚੀਜ਼ਾਂ ਤੇ ਕਰੋੜਾਂ ਡਾਲਰ ਖਰਚ ਕਰਕੇ ਉਨ੍ਹਾਂ ਨੂੰ ਸਾਂਭ ਰਹੇ ਨੇ ਇਹ ਯਾਦਾਂ ਰਹਿ ਜਾਣ ਅਸੀਂ ਸਭ ਚੱਕ ਕੇ ਉਥੇ ਪੱਥਰ ਲਾ ਤੇ ਵੀ ਸੰਘ ਮਰਮਰ ਨੂੰ ਦੇਖ ਲੋ ਸੰਘ ਮਰਮਰ ਦੀ ਪੂਜਾ ਕਰੋ ਤੁਸੀਂ ਬਣਾਓ ਗੁਰਦੁਆਰੇ ਸੰਘ ਮਰਮਰ ਲਾਓ ਪਰ ਸਤਿਗੁਰਾਂ ਦੀਆਂ ਨਿਸ਼ਾਨੀਆਂ ਕਿਉਂ ਮਿਟੇ ਰਹੇ ਨੇ ਜਿਹੜੇ ਉਹਨਾਂ ਦੀਆਂ ਤਾਜ਼ਾ ਨਿਸ਼ਾਨੀਆਂ ਅਮਰ ਨੇ ਉਹਨਾਂ ਨੂੰ ਕਿਉਂ ਮਿਟੇ ਰਹੇ? ਅੱਜ ਉਹ ਹੈਗਾ ਕਮਰਾ ਅਜੇ ਤੁਹਾਡੇ ਕੋਲ ਬਚਿਆ ਹੋਇਆ, ਉੱਥੇ 26 ਦਿਨ ਮਹਾਰਾਜ ਨੇ ਬੰਦ ਰਹਿ ਕੇ ਮਾਤਾ ਜੀ ਦੇ ਨਾਲ ਪਲੈਨਿੰਗ ਬਣਾਈ ਸੀ ਵਿਸਾਖੀ ਦੀ। ਮਾਂ ਕਹਿੰਦੀ ਨੜ ਜੋ, ਮੈਨੂੰ ਪਤਾ ਹੈ। ਤੀਆ ਬਚਨ ਕੀਤਾ, ਉੱਠਿਆ 22 ਸਾਲ ਦਾ ਜਵਾਨ ਮੁੰਡਾ ਖੱਤਰੀਆਂ ਦਾ, ਤੁਰ ਪਿਆ ਗੁਰੂ ਗੋਬਿੰਦ ਸਿੰਘ ਵੱਲ। ਉਹਦੇ ਨਾਲ ਦੇ ਕਹਿੰਦੇ ਨਾ, ਕਹਿੰਦੇ ਮੂਰਖਾ ਕਿੱਧਰ ਨੂੰ ਜਾਣਾ, ਉਹਨੇ ਵੱਢ ਦੇਣਾ ਤੈਨੂੰ, ਤੇ ਤੂੰ ਸਾਡੇ ਨਾਲ ਆਏ ਆ, ਤੇਰੇ ਘਰ ਦੇ ਕਹਿਣਗੇ ਜਾ ਕੇ ਸਾਡਾ ਮੁੰਡਾ ਵੱਡਾ ਹੱਥ ਆ, ਅਜਾ ਬਹਿ ਜਾ ਉਰੇ। ਬਸ ਅਕਲ ਨਹੀਂ ਵਰਤੀ, ਤੁਰੀ ਗਿਆ ਤੁਰੀ ਗਿਆ। ਤੇ ਬਾਜਾਂ ਵਾਲੇ ਨੂੰ ਕਹਿੰਦਾ ਜੀ ਹਾਜ਼ਰ ਹੈ ਸਿਰ। ਮੇਰੇ ਵਰਗੇ ਕਈ ਗਿਆਨਾਂ ਨੂੰ ਤਾਂ ਸਿੱਧੇ ਹੀ ਕਹਿ ਦੇਣੇ ਕਿ ਬਾਂਹ ਤੇ ਫੜ ਕੇ ਅੰਦਰ ਲੈ ਗਏ, ਝਟਕਤਾ ਸਕਾਲੀ ਸੀ ਗੱਲ ਕੋਈ। ਤੁਸੀਂ ਮੁੰਡੇ ਕੁੜੀਆਂ ਵਿਆਹੁੰਦੇ ਹੋ, ਨਾਨਕਿਆਂ ਤੱਕ ਪੁੱਛਦੇ ਹੋ, ਦਾਦਕਿਆਂ ਤੱਕ ਪੁੱਛਦੇ ਹੋ, ਪੜ੍ਹਾਈ ਪੁੱਛਦੇ ਹੋ, ਕਾਰੋਬਾਰ, ਉਹ ਤਾਂ ਪੁੱਤਾਂ ਨਾਲੋਂ ਵੀ ਵੱਧ ਰਿਸ਼ਤਾ ਸ਼ੁਰੂ ਹੋ ਰਿਹਾ ਪਿਆਰੇ ਦਾ। ਇੰਨੀ ਛੇਤੀ ਨਹੀਂ ਸੀ ਗੱਲ ਹੋ ਸਕਦੀ। ਮਰਜ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦਾ ਜੀ ਦਇਆ ਰਾਮ, ਜਾਤ ਖੱਤਰੀ, ਲਾਹੌਰ ਲੈਣ ਵਾਲਾ, ਲਾਹੌਰ ਦਾ। ਬਾਜਾਂ ਵਾਲੇ ਬਹੁਤ ਖੁਸ਼ ਹੋਏ, ਕਹਿੰਦੇ ਸਿੱਖਾਂ ਬੜੇ ਮੌਕੇ ਤੇ ਆਏ, ਜਿਹੜੀ ਚੀਜ਼ ਮੈਂ ਅੱਜ ਬਣਾਉਣ ਲੱਗੇ ਆ ਉਹ ਦਇਆ ਵਿੱਚੋਂ ਹੀ ਬਣਨੀ ਹੈ, ਉਹ ਪੈਦਾ ਹੀ ਦਇਆ ਵਿੱਚੋਂ ਹੋਣੀ ਹੈ। ਕੀ ਬਣਾਇਆ ਵਿਸਾਖੀ ਨੂੰ? ਖਾਲਸਾ ਧਰਮ, ਧਰਮ ਪੈਦਾ ਕੀਤਾ ਨਾ, ਤੇ ਧਰਮ ਦੀ ਮਾਂ ਹੈ ਦਇਆ। ਮਾਂ ਤੋਂ ਬਿਨਾਂ ਪੁੱਤ ਪੈਦਾ ਹੁੰਦਾ ਹੀ ਨਹੀਂ। ਅਜਿਹੇ ਆਖੋ ਸਤਨਾਮ, ਧੌਲ ਧਰਮ ਦਇਆ ਕਾ ਪੂਤ। ਮਾਂ ਆ ਗਈ ਤੇ ਪੁੱਤਰ ਪੈਦਾ ਹੋ। ਤੂੰ ਮਾਂ ਹੈ ਦਇਆ ਮਾਂ, ਅੱਜ ਵਾਲਾ ਕੰਮ ਨਹੀਂ ਖਾਲਸਿਆਂ ਦਾ ਵੀ ਦਇਆ ਮਲੇਰਕੋਟਲੇ ਨਹੀਂ ਬਣਨ ਦੇਣੀ ਤੇ ਧਰਮ ਦਾ ਠੇਕਾ ਲਿਆ ਫਿਰ ਨਹੀਂ। ਦਇਆ ਤੋਂ ਬਿਨਾਂ ਧਰਮ ਕਿੱਥੇ? ਸਿਆਣੇ ਬੈਠੇ ਹੋ, ਦਇਆ ਤੇ ਧਰਮ ਦਾ ਕੀ ਸੰਬੰਧ ਹੈ? ਮਾਂ ਤੇ ਪੁੱਤ ਦਾ ਕਦੇ ਵੀ ਨਾ ਕਿਹਾ ਕਰੋ ਕਿ ਮਾਂ ਨੇ ਪੁੱਤ ਨੂੰ ਪੈਦਾ ਕੀਤਾ, ਇੱਥੇ ਨਾ ਖੜਿਆ ਕਰੋ। ਆਪਾਂ ਤਾਂ ਇਹੀ ਕਹਿੰਦੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ। ਉਹ ਨਹੀਂ ਪ੍ਰੇਮੀਓ, ਜੇ ਮਾਂ ਨੇ ਪੁੱਤ ਨੂੰ ਜਨਮ ਦਿੱਤਾ, ਪੁੱਤ ਨੇ ਮਾਂ ਨੂੰ ਜਨਮ ਦਿੱਤਾ, ਉਹਨੂੰ ਮਾਂ ਕਿਹਾ ਹੀ ਤਾਂ ਹੈ ਜੇ ਪੁੱਤ ਜੰਮਿਆ। ਅਜਿਹੇ ਆਖੋ ਸਤਨਾਮ, ਜੇ ਪੁੱਤ ਨਾ ਜੰਮਦਾ, ਧੀ ਨਾ ਜੰਮਦੀ, ਉਹਨੂੰ ਮਾਂ ਕਹਿੰਦਾ ਕੌਣ? ਮਾਂ ਬੜੇ ਨਹੀਂ ਸੀ ਸਕਦੀ। ਮਾਂ ਤੋਂ ਬਿਨਾਂ ਪੁੱਤ ਨਹੀਂ, ਪੁੱਤ ਤੋਂ ਬਿਨਾਂ ਮਾਂ ਨਹੀਂ, ਦਇਆ ਤੋਂ ਬਿਨਾਂ ਧਰਮ ਨਹੀਂ ਤੇ ਧਰਮ ਤੋਂ ਬਿਨਾਂ ਦਇਆ ਨਹੀਂ। ਤੇ ਮਹਾਰਾਜ ਕਹਿੰਦੇ ਕਿਤੇ ਐਵੀਂ ਨਾ ਉੱਠ ਕੇ ਆ ਜੀ ਇਮੋਸ਼ਨਲ ਹੋ ਕੇ, ਮੈਂ ਸਿਰ ਵੱਢਣਾ। ਦਇਆ ਰਾਮ ਜੀ ਕਹਿੰਦੇ ਤੁਸੀਂ ਵੀ ਭੁਲੇਖਾ ਨਾ ਕਰੋ, ਮੈਂ ਵੀ ਵਢਾਉਣਾ, ਮੈਂ ਵੀ ਵਢਾਉਣਾ। ਸਤਿਗੁਰ ਕਹਿੰਦੇ ਚੰਗਾ ਫਾਈਨਲ ਹੋ ਲਿਆ, ਤੈਨੂੰ 10 ਮਿੰਟ ਫੇਰ ਦਿੰਦੇ ਆ, ਸੋਚ ਲੈ ਸੌਦਾ ਮਹਿੰਗਾ, ਸੋਚ ਲੈ ਸਿਰ ਦਾ ਸੌਦਾ, ਉਥੇ ਵੇਖੋ ਅਕਲ ਤੇ ਪ੍ਰੇਮ। ਦਇਆ ਰਾਮ ਜੀ ਕਹਿੰਦੇ ਸਤਿਗੁਰ ਮੈਂ ਨਹੀਂ ਸੋਚਣਾ, ਤੁਸੀਂ ਛੇਤੀ ਵੱਢੋ। ਫੇਰ ਕਿਹਾ, ਕਹਿੰਦਾ ਮਹਾਰਾਜ ਵਾਰ ਵਾਰ ਨਾ ਕਹੋ ਮੈਂ ਨਹੀਂ ਸੋਚਣਾ, ਵੱਢੋ। ਤੇ ਸਤਿਗੁਰ ਗੋਬਿੰਦ ਰਾਏ ਪਾਤਸ਼ਾਹ ਜੀ ਕਹਿਣ ਲੱਗੇ ਉਹ ਸਿਰ ਦਾ ਸੌਦਾ ਕਰਨ ਲੱਗੇ ਤਾਂ ਸੋਚਣਾ ਨੀ, ਕਾਰਨ ਕੀ ਹੈ? ਹੱਥ ਬੰਨ ਕੇ ਦਇਆ ਰਾਮ ਜੀ ਕਹਿੰਦੇ ਸਤਿਗੁਰ ਮੈਂ ਸੋਚਾਂ ਤਾਂ ਜੇ ਸਿਰ ਮੇਰਾ ਹੋਵੇ, ਮੈਂ ਕਾਹਨੂੰ ਸੋਚਾਂ, ਸਿਰ ਵੀ ਤੇਰਾ ਤੇ ਵੱਢਣਾ ਵੀ ਤੈ, ਮੈਂ ਕਾਹਨੂੰ ਚਿੰਤਾ ਕਰਾਂ? ਕੋ ਸਾਧਨਾ, ਜੇ ਸਿਰ ਮੇਰਾ ਹੁੰਦਾ ਮੈਂ ਤਾਂ ਜੁੱਤੀ ਵੀ ਨਾ ਪਾਉਂਦਾ, ਮੈਂ ਤਾਂ ਨੜ ਜਾਂਦਾ, ਮੈਨੂੰ ਕੋਈ ਅਕਲ ਦੀ ਲੋੜ ਨਹੀਂ। ਬਸ ਯਾਦ ਰੱਖਿਓ, ਅਕਲ ਤੇ ਇਸ਼ਕ, ਅਕਲ ਤੇ ਪ੍ਰੇਮ ਕਦੇ ਇਕੱਠੇ ਨਹੀਂ ਰਹਿਣਗੇ। ਜੇ ਗੁਰੂ ਨਾਲ ਪ੍ਰੇਮ ਕਰਨੇ ਤਾਂ ਅਕਲ ਨੂੰ ਜੁੱਤੀਆਂ ਵਿੱਚ ਖੜੀ ਕਰਿਆ ਕਰੋ। ਖਾਲੀ ਭਾਂਡਾ ਲੈ ਕੇ ਆਓ ਦਿਮਾਗ ਦਾ, ਖਾਲੀ ਭਾਂਡੇ ਵਿੱਚ ਖੈਰ ਪੈਂਦੀ ਹੁੰਦੀ ਹੈ, ਜੇ ਭਰੀਏ ਹੀ ਚੱਕੀ ਫਿਰੀਏ ਤੇ ਕਿੱਥੇ ਦੁੱਧ ਪਊਗਾ? ਨਾਲੇ ਸਾਡਾ ਭਾਂਡਾ ਭਰਿਆ ਪਾਣੀ ਨਾਲ, ਗੁਰ ਉਪਦੇਸ਼ ਹੈ ਦੁੱਧ, ਪਹਿਲਾਂ ਪਾਣੀ ਡੋਲੋ ਤੇ ਤਾਂ ਹੀ ਪਊਗਾ। ਅਜਿਹੇ ਆਖੋ ਸਤਨਾਮ, ਇੱਥੇ ਤਾਂ ਹੁਣ ਸਮਾਂ ਨਹੀਂ, ਤੁਸੀਂ ਤਾਂ ਚਲੋ ਇਹ ਨਾ ਕਿਹੋ ਕਿ ਸੰਤ ਸਾਨੂੰ ਕਹਿੰਦਾ, ਇੱਥੇ ਸਿੱਖਣ ਵਾਲੇ ਬਹੁਤ ਘੱਟ ਆਉਂਦੇ ਆ, ਇੱਥੇ ਤਾਂ ਸਾਨੂੰ ਸਿਖਾਉਣ ਆਉਂਦੇ ਆ। 29 ਦਿਨ ਸਿੱਖ ਗੁਰਦੁਆਰੇ ਨਹੀਂ ਜਾਂਦਾ, 30ਵੇਂ ਦਿਨ ਜਾ ਕੇ ਪਹਿਲਾਂ ਗ੍ਰੰਥੀ ਦੇ ਗਲ ਪਊਗਾ, ਤੈਨੂੰ ਰੁਮਾਲੇ ਲਾਉਣੇ ਨਹੀਂ ਆਉਂਦੇ। ਕਮੇਟੀ ਵਾਲਿਆਂ ਨੂੰ ਕਹਿਣਗੇ ਇਹਨਾਂ ਦਾ ਪ੍ਰਬੰਧ ਠੀਕ ਨਹੀਂ, ਵੀ ਤੇਰੇ ਹੱਥ ਦੁਖਦੇ ਆ ਤੂੰ ਸਵਾਰਦੇ ਰੁਮਾਲੇ। ਅਸੀਂ ਸਿਖਾਉਣ ਆਉਂਦੇ ਹਾਂ, ਸਿੱਖਣ ਨਹੀਂ ਆਏ। ਗੁਰਸਿੱਖ ਪਿਆਰਿਓ, ਮਾਰੀ ਜਾਵੇ ਚੱਕਰ ਕਿੱਥੇ ਵੱਜੇ ਛਾਲ, ਅਕਲ ਆ ਗਈ ਗੱਬੇ, ਅਕਲ ਪ੍ਰੇਮ ਗਿਆ, ਇਹਨੇ ਨੂੰ ਇੱਕ ਚੋਰ ਆ ਗਿਆ। ਗੁਰਸਿੱਖ ਪਿਆਰਿਓ ਚੋਰ, ਉਹ ਵੀ ਜੰਗਲ ਜੰਗਲ ਉਜਾੜ ਵਿਚ, ਪੰਡੋਕਲੀ ਬੰਨੀ ਹੋਈ ਖੱਦਰ ਦੇ ਪਰਨੇ ਵਿਚ, ਕਾਂਟੇ ਮੁੰਦੀਆਂ ਕੜੇ ਕਾਂਠੇ ਚਾਂਦੀ ਦੇ ਰੁਪਈਏ, ਪੰਜ ਛੇ ਘਰਾਂ ਨੂੰ ਪਾੜ ਲਾ ਕੇ ਲਿਆਇਆ। ਉਹਨੇ ਜਦ ਦੇਖਿਆ ਵੀ ਇਹ ਬੰਦਾ ਅੱਗ ਦੇ ਆਲੇ ਦੁਆਲੇ ਕਿਉਂ ਘੁੰਮਦਾ, ਇਹ ਤਾਂ ਗੁੱਸੇ ਹੋ ਕੇ ਆਇਆ ਵੀ ਮਰੂਗਾ, ਤਾਂ ਛਾਲ ਮਾਰਨ ਲੱਗੇ। ਉਹ ਚੋਰ ਨੇ ਜਾ ਕੇ ਬਾਂਹ ਤੋਂ ਫੜ ਲਿਆ ਖੀਰ ਖਾਣੇ ਸਿੱਖ ਨੂੰ, ਕਹਿੰਦੇ ਭਾਈ ਲੜਾਈਆਂ ਤਾਂ ਹੁੰਦੀਆਂ ਪਰ ਜਲੀਦਾ ਨਹੀਂ ਹੁੰਦਾ, ਕੁਛ ਸਾਧਨ ਐਵੇਂ ਕਾਹਨੂੰ ਗੁੱਸਾ ਕਰਦਾ, ਤੈਨੂੰ ਘਰ ਛੱਡ ਕੇ ਆਵਾਂ। ਤੇ ਉਹ ਭਾਈ ਖੀਰ ਖਾਣਾ ਸਿੱਖ ਕਹਿੰਦਾ ਭਾਈ ਮੈਂ ਲੜਕੇ ਨਹੀਂ ਆਇਆ, ਫਿਰ ਮਰਦਾ ਕਿਉਂ ਹੈ, ਅੱਗ ਮਚੀਏ ਤੂੰ ਛਾਲ ਮਾਰਨ ਲੱਗੇ। ਕਹਿੰਦਾ ਮੈਨੂੰ ਮੇਰੇ ਗੁਰੂ ਅੰਗਦ ਦੇਵ ਜੀ ਦਾ ਬਚਨ ਹੈ ਕਿ ਛਾਲ ਮਾਰ ਤੇਰੇ ਪਾਪ ਕੱਟੇ ਜਾਣ, ਮੈਂ ਪਾਪੀ ਹਾਂ ਬਹੁਤ, ਗੁਰੂ ਦਾ ਬਚਨ। ਇੱਥੇ ਹੁਣ ਯਾਦ ਰੱਖਿਓ ਇੱਕ ਬਾਣੀ ਦਾ ਅਰਥ, ਸੰਯੋਗ ਵਿਯੋਗ ਦੋ ਇਕਾਰ ਚਲਾਵੇ, ਜਿਹੜੀ ਤੁਹਾਡੀ ਪ੍ਰਾਰਭਤ ਹੈ ਨਾ ਕਿਸਮਤ, ਉਹਦੇ ਦੋ ਅੰਗ ਨੇ ਬਾਣੀ ਵਿਚ, ਇੱਕ ਸੰਯੋਗ ਕਰਮ ਹੈ ਇੱਕ ਵਿਯੋਗ ਕਰਮ ਹੈ। ਰਹਿ ਰਾਸ ਵਿਚ ਵੀ ਪੜ੍ਹਦੇ ਹੋ, ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ, ਉੱਥੇ ਵੀ ਸੰਯੋਗ ਵਿਯੋਗ ਹੈ, ਸੰਯੋਗ ਕਰਮ ਵਿਯੋਗ ਕਰਮ। ਜਦੋਂ ਤੁਹਾਡਾ ਪ੍ਰਾਰਭਤ ਵਿਚ ਸੰਯੋਗ ਕਰਮ ਆਉਣਾ ਨਾ, ਬਿਨਾ ਹੀ ਕਰੇ ਤੋਂ ਬਿਨਾ ਹੀ ਕੋਸ਼ਿਸ਼ ਤੋਂ ਬਹੁਤ ਕੁਝ ਪ੍ਰਾਪਤ ਹੋ ਜਾਣਾ, ਕੁਝ ਕਰਨਾ ਨਹੀਂ ਪੈਣਾ। ਇੱਜ਼ਤ ਧਨ ਦੌਲਤ ਵਡਿਆਈ ਉਹ ਸੰਯੋਗ ਕਰਮ ਹੈ। ਜਦੋਂ ਪ੍ਰਾਰਭਤ ਵਿਚ ਵਿਯੋਗ ਕਰਮ ਆ ਗਿਆ, ਕਿਸੇ ਨੂੰ ਲੁੱਟਣ ਦੀ ਲੋੜ ਨਹੀਂ, ਬਟੂਆ ਜੇਬ ਚੋਂ ਆਪੇ ਗਿਰ ਜਾਣਾ, ਕੋ ਸਤਨਾਮ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਸਕੂਟਰ ਤੇ ਗਿਰ ਕੇ ਹੀ ਲੱਤ ਤੜਾ ਲੇਗਾ, ਉਦੋਂ ਵਿਯੋਗ ਕਰਮ ਹੈ। ਇਹ ਦੋ ਕਰਮ ਸਾਡੇ ਸਰੀਰ ਦੀ ਕਾਰ ਕਿਰਿਆ ਚਲਾ ਰਹੇ ਨੇ, ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਇਹਨਾਂ ਦੇ ਅਧੀਨ। ਹੁਣ ਜਿਹੜਾ ਸਿੱਖ ਸੀ ਨਾ ਗੁਰਮੁਖੋ, ਉਹਦਾ ਆ ਗਿਆ ਵਿਯੋਗ ਕਰਮ, ਤੇ ਜਿਹੜਾ ਚੋਰ ਸੀ ਉਹਦਾ ਪ੍ਰਗਟ ਹੋ ਗਿਆ ਸੰਯੋਗ ਕਰਮ। ਉਹ ਕਹਿੰਦਾ ਸਿੱਖਾ ਗੁਰੂ ਦਾ ਬਚਨ ਹੈ, ਕਹਿੰਦਾ ਸਾਰੇ ਪਾਪ ਕੱਟ ਹੋ ਜਾਣਗੇ ਜੇ ਛਾਲ ਮਾਰ ਕੇ ਮਰ ਜਾਵਾਂ, ਪਰ ਮਰ ਹੁੰਦਾ ਨਹੀਂ। ਹੁਣ ਚੋਰ ਕਹਿੰਦਾ ਫਿਰ ਸਿੱਖਾ ਏਦਾਂ ਕਰ, ਆ ਵੇਖ ਕਿੰਨੀ ਮਾਇਆ ਪਈ ਹੈ, ਪੰਜ ਛੇ ਘਰ ਮੁਹਾ ਕੇ ਆਇਆ ਮੈਂ, ਚੋਰੀ ਕਰਕੇ ਆਇਆ, ਕਿੰਨਾ ਸਿਉਣਾ ਚਾਂਦੀ ਮੋਹਰਾਂ, ਕਿੰਨਾ ਧਨ, ਕਿਰਪਾ ਕਰ ਸਾਰਾ ਤੂੰ ਲੈ ਲੈ ਤੇ ਗੁਰੂ ਦਾ ਬਚਨ ਮੈਨੂੰ ਦੇ ਦੇ, ਤੇਰੀ ਜਗ੍ਹਾ ਮੈਂ ਮਰਦਾ। ਬਾ ਮਾਇਆ ਦੇਖੀ ਨੀ, ਫਿਰ ਤੁਹਾਨੂੰ ਪਤਾ ਹੀ ਹੈ ਮਾਇਆ ਨੂੰ ਬਾਣੀ ਨੇ ਕਹਿਤਾ, ਮਾਇਆ ਮਮਤਾ ਮੋਹਣੀ ਨੇ, ਮਾਇਆ ਮਮਤਾ ਮੋਹਣੀ ਨੇ।